ਬਰਖਾ ਕਰ ਕਨ ਗਏ ਖੇਤੀ ਲਈ ਪਕਾਏ ਕਿਤਕ ਮਾਸ ਬੀਤੇ ਬਹੁਰ ਬਾਰ ਬੂੰਦ ਨੇ ਪਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰ ਸ਼ਬਦ ਅਵਤਾਰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਐਸੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਵਿੱਚ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸਜ ਬੈਠੀ ਜੁੜ ਬੈਠੀ ਗੁਰੂ ਕਾ ਖਾਸ ਰੂਪ ਪਰਮ ਸਤਿਕਾਰ ਯੋਗ ਸਨਮਾਨ ਯੋਗ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਜੁੜ ਕੇ ਸਤਿਗੁਰੂ ਗਰੀਬ ਨਿਵਾਜ ਗੁਰੂ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਸਮੂਹ ਮਾਈ ਭਾਈ ਸਰਵਣ ਕਰ ਰਹੇ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਿਦਮਾਨ ਹਨ। ਇਲਾਕੇ ਵਿੱਚ ਤਾਪ ਦੀ ਬਿਮਾਰੀ ਫੈਲੀ ਹੈ, ਤਾਪ ਦੇ ਇਸ ਰੋਗ ਕਰਕੇ ਬਹੁਤ ਜ਼ਿਆਦਾ ਲੋਕ ਦੁਖੀ ਤੇ ਵਿਆਕੁਲ ਨੇ। ਇਹਨਾਂ ਸਾਰਿਆਂ ਰਲ ਕੇ ਭਾਈ ਡੱਲੇ ਸਮੇਤ ਸਤਿਗੁਰਾਂ ਨੂੰ ਬੇਨਤੀ ਕੀਤੀ। ਗਰੀਬ ਨਿਵਾਜ ਪਾਤਸ਼ਾਹ ਨੇ ਹੁਕਮ ਕੀਤਾ ਕੇਸਾ ਧਾਰੀ ਹੋਵੋ, ਬਾਣੀ ਪੜੋ ਤੇ ਤਾਂ ਇਸ ਰੋਗ ਦੀ ਨਿਵਿਰਤੀ ਹੋਵੇਗੀ। ਮਹਾਰਾਜ ਜੀ ਦੇ ਬਚਨ ਮੰਨ ਕੇ ਬਹੁਤ ਸਾਰੇ ਲੋਕਾਂ ਨੇ ਕੇਸ ਰੱਖੇ, ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਨੂੰ ਬਾਣੀ ਨਹੀਂ ਸੀ ਪੜ੍ਹਨੀ ਆਉਂਦੀ ਉਹ ਸਤਿਗੁਰਾਂ ਦੇ ਕੋਲ ਸ੍ਰੀ ਦਮਦਮਾ ਸਾਹਿਬ ਆਣ ਬਿਰਾਜੇ ਨੇ, ਇੱਥੇ ਆ ਕੇ ਬਾਣੀ ਪੜ੍ਹਨ ਲੱਗੇ ਨੇ। ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕਰਕੇ ਇੱਥੇ ਧਰਮਸ਼ਾਲਾ ਦੀ ਰਚਨਾ ਕੀਤੀ, ਹੁਕਮ ਕੀਤਾ ਇੱਥੇ ਸਤਸੰਗਤ ਕਰਨੀ ਹੈ, ਕਥਾ ਕੀਰਤਨ ਚੱਲਣਾ ਹੈ ਔਰ ਸਤਸੰਗਤ ਦੀ ਸੇਵਾ ਕਰਨੀ। ਭਾਈ ਡੱਲੇ ਨੂੰ ਇਹ ਹੁਕਮ ਲਾਇਆ ਹੈ। ਤੋ ਸਤਿਗੁਰਾਂ ਦੇ ਬਚਨਾਂ ਨਾਲ ਸਾਰੇ ਪਾਸੇ ਜਿਹੜੀ ਤਾਪ ਦੀ ਮਹਾਂਮਾਰੀ ਫੈਲੀ ਹੋਈ ਸੀ, ਤਾਪ ਦੀ ਉਹ ਮਹਾਂਮਾਰੀ ਸਾਰਿਆਂ ਦੀ ਨਿਵਿਰਤ ਹੋ ਗਈ। ਇਲਾਕੇ ਦੇ ਵਿੱਚ ਗੁਰਸਿੱਖੀ ਦਾ ਭਾਰੀ ਪ੍ਰਚਾਰ ਤੇ ਪ੍ਰਸਾਰ ਹੋਇਆ। ਇਸੇ ਤਰ੍ਹਾਂ ਇੱਕ ਦਿਨ ਰਾਤ ਨੂੰ ਦਸ ਸਿੰਘ ਮਹਾਰਾਜ ਜੀ ਦੇ ਪਹਿਰੇ ਤੇ ਖਲੋਤੇ ਸਨ, ਪਿੰਡ ਦੇ ਵਿੱਚ ਕਿਤੇ ਖੇਡਾਂ ਸੀ, ਕੋਈ ਨੱਚਣਾ ਟੱਪਣਾ ਸੀ, ਮੇਲਾ ਸੀ। ਪੰਜ ਕਹਿਣ ਲੱਗੇ ਕਿ ਆਪਾਂ ਮੇਲਾ ਵੇਖ ਆਈਏ, ਪੰਜ ਕਹਿਣ ਲੱਗੇ ਨਹੀਂ ਸਤਿਗੁਰਾਂ ਨੂੰ ਪਤਾ ਲੱਗ ਜਾਏਗਾ। ਆਖਿਰਕਾਰ ਪੰਜ ਮੇਲਾ ਵੇਖਣ ਚਲੇ ਗਏ, ਪੰਜ ਪਹਿਰੇ ਤੇ ਖਲੋਤੇ ਰਹੇ। ਜਿਹੜੇ ਮੇਲਾ ਵੇਖਣ ਗਏ ਉਹਨਾਂ ਦਾ ਮਨ ਇਧਰ ਸਤਿਗੁਰਾਂ ਵਾਲੇ ਪਾਸੇ ਧਿਆਨ ਕਿ ਕਿਤੇ ਸਤਿਗੁਰਾਂ ਨੂੰ ਪਤਾ ਨਾ ਲੱਗ ਜਾਏ। ਜਿਹੜੇ ਮੇਲਾ ਵੇਖਣ ਨਹੀਂ ਗਏ ਉਹ ਪਛਤਾਵਾ ਕਰਦੇ ਰਹੇ ਕਿ ਅਸੀਂ ਕਿਉਂ ਨਾ ਗਏ, ਅਸੀਂ ਵੀ ਮੇਲਾ ਵੇਖ ਲੈਂਦੇ ਤੇ ਚੰਗਾ ਸੀ। ਅਗਲੇ ਦਿਨ ਦਸਾਂ ਨੂੰ ਸਤਿਗੁਰਾਂ ਨੇ ਸੱਦ ਲਿਆ ਤੇ ਬਚਨ ਕੀਤਾ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਕਿਉਂਕਿ ਮਹਾਰਾਜ ਜੀ ਨੇ ਆਖਿਆ ਭਾਈ ਜਿਹੜੇ ਸਰੀਰ ਕਰਕੇ ਗਏ ਸਨ ਉਹਨਾਂ ਦੇ ਮਨ ਸਾਡੇ ਨੇੜੇ ਸਨ, ਤੇ ਜਿਹੜੇ ਸਰੀਰ ਕਰਕੇ ਨੇੜੇ ਸਨ ਉਹਨਾਂ ਦੇ ਮਨ ਸਾਡੇ ਤੋਂ ਦੂਰ ਸਨ, ਮੇਲੇ ਚ ਫਿਰਦੇ ਸਨ। ਤੋ ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਦੇ ਵਿੱਚ ਵਿਚਾਰੀ ਹੈ। ਦਮਦਮਾ ਸਾਹਿਬ ਦੀ ਹੋਰ ਪਾਵਨ ਕਥਾ, ਕਿਉਂਕਿ ਸਤਿਗੁਰੂ ਕਲਗੀਧਰ ਜੀ ਦਮਦਮਾ ਸਾਹਿਬ ਤਕਰੀਬਨ 9 ਮਹੀਨੇ ਰਹੇ ਨੇ, 9 ਮਹੀਨਿਆਂ ਤੋਂ ਵੱਧ ਸਮਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਬਤੀਤ ਕੀਤਾ ਹੈ। ਇਸ ਕਰਕੇ ਸਤਿਗੁਰਾਂ ਦੇ ਬੇਅੰਤ ਕੌਤਕ ਨੇ ਇੱਥੋਂ ਦੇ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਹਿਬੇ ਕਮਾਲ ਪੰਥ ਦੇ ਵਾਲੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ, ਐਸੇ ਮਹਾਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿਚ ਧਾਰਨ ਕਰਦਿਆਂ ਹੋਇਆਂ ਦਸਮੇਸ਼ ਪਿਤਾ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਸੋ ਬਰਖਾ ਕਰ ਕਨ ਗਏ, ਖੇਤੀ ਲਈ ਪਕਾਏ।
ਪਾਤਸ਼ਾਹ ਜੀ ਜਦੋਂ ਮੀਂਹ ਨਹੀਂ ਸੀ ਪੈਂਦਾ ਤੇ ਕਲਗੀਧਰ ਜੀ ਨੇ ਮੀਂਹ ਪਵਾਇਆ ਸੀ। ਪਿੱਛੇ ਆਪਾਂ ਪਰਸੋਂ ਦੀ ਕਥਾ ਵਿਚ ਵਿਚਾਰ ਕੀਤੀ ਸੀ, ਉਹ ਮੀਂਹ ਵਰਸ ਕੇ ਹਟ ਗਿਆ, ਫਸਲਾਂ ਬੜੀਆਂ ਸੁੰਦਰ ਹੋਈਆਂ, ਫਸਲਾਂ ਪੱਕ ਵੀ ਗਈਆਂ, ਖੇਤੀ ਪੱਕ ਕੇ ਲੋਕਾਂ ਦੇ ਘਰ ਵਿਚ ਵੀ ਆ ਗਈ।
ਕਿਤਕ ਮਾਸ ਬੀਤੇ ਬਹੁਰ, ਬਾਰ ਬੂੰਦ ਨੇ ਪਾਏ।
ਫਸਲਾਂ ਪੱਕ ਕੇ ਲੋਕਾਂ ਦੇ ਘਰਾਂ ਵਿਚ ਆ ਗਈਆਂ, ਅਗਲੀਆਂ ਫਸਲਾਂ ਵੀ ਲੋਕਾਂ ਨੇ ਬੀਜਣੀਆਂ ਸਨ, ਹੁਣ ਤਿਆਰੀ ਕਰ ਰਹੇ। ਕਈ ਮਹੀਨੇ ਏਦਾਂ ਬਤੀਤ ਹੋ ਗਏ, ਪਰਮੇਸ਼ਰ ਵੱਲੋਂ ਫੇਰ ਔੜ ਲੱਗ ਗਈ, ਦੇਵ ਨੇਤ ਐਸੀ ਹੋਈ ਕਿ ਦੁਬਾਰਾ ਫੇਰ ਔੜ ਲੱਗ ਗਈ, ਮੀਂਹ ਨਹੀਂ ਪੈਣ ਪੈ ਰਿਹਾ। ਹੁਣ ਫਸਲਾਂ ਬੀਜਣੀਆਂ ਚਾਹੁੰਦੇ ਨੇ ਲੋਕ ਤੇ ਬਹੁਤ ਜ਼ਿਆਦਾ ਮੀਂਹ ਨਹੀਂ ਪੈ ਰਿਹਾ, ਜਿਸ ਕਰਕੇ ਫਸਲਾਂ ਜਿਹੜੀਆਂ ਨੇ ਜਿਨ੍ਹਾਂ ਦੀਆਂ ਬੀਜੀਆਂ ਹੋਈਆਂ ਨੇ ਉਹ ਵੀ ਸੁੱਕ ਰਹੀਆਂ ਨੇ, ਜਿਹੜੇ ਨਵੀਆਂ ਬੀਜਣਾ ਚਾਹੁੰਦੇ ਨੇ ਉਨ੍ਹਾਂ ਵਾਸਤੇ ਵੀ ਖੇਤੀ ਦੇ ਵਿਚ ਜ਼ਮੀਨ ਦੇ ਵਿਚ ਨਮੀ ਨਹੀਂ ਹੈ।
ਚੋਪਈ ਗ੍ਰਾਮ ਨਿਕਟ ਕੇ ਸਰ ਸੁਸਕਾਨੇ,
ਇੰਨੀ ਜ਼ਿਆਦਾ ਔੜ ਲੱਗੀ ਕਿ ਜਿਹੜੇ ਪਿੰਡਾਂ ਦੇ ਸਰੋਵਰ ਸਨ, ਤਲਾਬ ਸਨ, ਉਹ ਵੀ ਸੁੱਕ ਗਏ, ਉਨ੍ਹਾਂ ਦੇ ਵਿਚੋਂ ਵੀ ਪਾਣੀ ਖਤਮ ਹੋ ਗਿਆ।
ਪਸ਼ੂ ਮਨੁੱਖ ਜੈ ਪਾਣੀ ਪਾਨੇ,
ਹੁਣ ਉਹ ਜਿਹੜੇ ਤਲਾਬ ਸਨ ਪਿੰਡਾਂ ਦੇ ਛੱਪੜ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹ ਜਿਹੜੇ ਛੱਪੜ ਸਨ ਤਲਾਬ ਸਨ, ਉਥੋਂ ਬੰਦੇ ਵੀ ਪਾਣੀ ਭਰਦੇ ਸੀ, ਉਥੇ ਪਸ਼ੂਆਂ ਨੂੰ ਵੀ ਪਾਣੀ ਪਿਲਾਇਆ ਜਾਂਦਾ ਸੀ, ਲੋਕਾਂ ਦੇ ਵਰਤਣ ਵਾਸਤੇ ਵੀ ਉਹੀ ਪਾਣੀ ਕੰਮ ਆਉਂਦਾ ਸੀ। ਪਰ ਹੁਣ ਉਨ੍ਹਾਂ ਛੱਪੜਾਂ ਦੇ ਵਿਚ ਪਾਣੀ ਨਹੀਂ ਰਿਹਾ, ਪਾਣੀ ਸੁੱਕ ਗਿਆ, ਤੇ ਪਾਣੀ ਸੁੱਕਣ ਕਰਕੇ ਨਾ ਪਸ਼ੂਆਂ ਨੂੰ ਉਥੇ ਪਾਣੀ ਪੀਣ ਨੂੰ ਮਿਲਦਾ ਹੈ, ਨਾ ਲੋਕਾਂ ਦੇ ਵਰਤਣ ਵਾਸਤੇ ਉਹਦੇ ਵਿਚ ਪਾਣੀ ਰਿਹਾ।
ਸ੍ਰੀ ਗੁਰ ਸੁਣ ਡੱਲੇ ਕੀ ਬਾਤ,
ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੱਲੇ ਦੀ ਜਿਹੜੀ ਗੱਲ ਸੁਣੀ ਸੀ ਨਾ, ਕੱਲ ਆਪਾਂ ਕਥਾ ਵਿਚਾਰੀ ਹੈ ਕਿ ਜਦੋਂ ਵਜ਼ੀਰ ਖਾਨ ਨੇ ਧਮਕੀ ਭਰਿਆ ਪੱਤਰ ਭੇਜਿਆ ਸੀ, ਚਿੱਠੀ ਲਿਖ ਕੇ ਭੇਜੀ ਸੀ ਡੱਲੇ ਨੂੰ ਕਿ ਤੂੰ ਗੁਰੂ ਜੀ ਨੂੰ ਮੇਰੇ ਹਵਾਲੇ ਕਰ ਦੇ, ਨਹੀਂ ਤਾਂ ਮੈਂ ਫੌਜਾਂ ਭੇਜਾਂਗਾ, ਤਾਂ ਡੱਲੇ ਨੇ ਜਵਾਬ ਦਿੱਤਾ ਸੀ, ਸਤਿਗੁਰੂ ਜੀ ਸਾਡੇ ਸਿਰ ਦੇ ਨਾਲ ਨੇ ਤੇ ਪਹਿਲਾਂ ਤੈਨੂੰ ਸਾਡਾ ਸਿਰ ਵੱਢਣਾ ਪਵੇਗਾ ਜੇ ਤੂੰ ਸਤਿਗੁਰਾਂ ਤੱਕ ਪਹੁੰਚਣਾ ਹੈ, ਤੇ ਅਸੀਂ ਤੇਰੇ ਡਰਾਇਆਂ ਡਰਨ ਵਾਲੇ ਨਹੀਂ ਆ। ਇਹ ਜਵਾਬ ਡੱਲੇ ਨੇ ਭੇਜਿਆ ਸੀ, ਕਲਗੀਧਰ ਜੀ ਨੂੰ ਪਤਾ ਲੱਗਾ ਇਸ ਜਵਾਬ ਦਾ, ਤੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਡੱਲੇ ਤੇ ਬੜੇ ਖੁਸ਼ ਸਨ, ਬੜੇ ਪ੍ਰਸੰਨ ਸਨ ਕਿ ਡੱਲੇ ਨੇ ਇਸ ਤਰ੍ਹਾਂ ਨਿਡਰਤਾ ਦੇ ਨਾਲ ਜਵਾਬ ਦਿੱਤਾ ਹੈ।
ਕਹੀ ਤੁਰਤ ਸੋ ਲਿਖ ਬਖਿਆਤ,
ਜਿਹੜੀ ਚਿੱਠੀ ਡੱਲੇ ਨੇ ਵਜ਼ੀਰ ਖਾਂ ਸੂਬੇ ਸਰਹੰਦ ਨੂੰ ਲਿਖ ਕੇ ਭੇਜੀ ਸੀ, ਉਹ ਪ੍ਰਗਟ ਰੂਪ ਦੇ ਵਿਚ ਗੁਰੂ ਕਲਗੀਧਰ ਜੀ ਨੂੰ ਪਤਾ ਲੱਗ ਚੁੱਕੀ ਹੈ। ਮਹਾਰਾਜ ਜੀ ਨੂੰ ਪਤਾ ਲੱਗਾ ਕਿ ਭਾਈ ਡੱਲੇ ਨੇ ਇਸ ਤਰ੍ਹਾਂ ਜਵਾਬ ਲਿਖ ਕੇ ਭੇਜਿਆ ਹੈ।
ਜੀਵਨ ਮਰਨ ਗੁਰੂ ਕੇ ਸੰਗ,
ਡੱਲਾ ਕਹਿੰਦਾ ਕਿ ਸਾਡਾ ਜੀਵਣਾ ਤੇ ਸਾਡਾ ਮਰਨਾ ਸਤਿਗੁਰਾਂ ਦੇ ਨਾਲ ਹੈ, ਅਸੀਂ ਜੀਵਾਂਗੇ ਤਾਂ ਸਤਿਗੁਰਾਂ ਦੇ ਨਾਲ, ਜੇ ਮਰਾਂਗੇ ਤੇ ਸਤਿਗੁਰਾਂ ਦੇ ਨਾਲ।
ਪਠੈ ਚਮੂ ਤਬ ਕਾਲੇ ਜੰਗ,
ਔਰ ਜੇ ਤੂੰ ਫੌਜਾਂ ਭੇਜੇਗਾ ਤੇ ਤੇਰੀਆਂ ਫੌਜਾਂ ਦਾ ਮੁਕਾਬਲਾ ਕਰਾਂਗੇ, ਜੰਗ ਲੜਾਂਗੇ। ਅਸੀਂ ਵੀ ਹੱਥਾਂ 'ਚ ਹਥਿਆਰ ਧਾਰਨ ਕੀਤੇ ਹੋਏ, ਹਥਿਆਰ ਬੰਦ ਆ, ਅਸੀਂ ਵੀ ਸ਼ਸਤਰਧਾਰੀ ਆ। ਜੇ ਤੂੰ ਫੌਜਾਂ ਭੇਜੇਗਾ ਤੇ ਤੇਰੀਆਂ ਫੌਜਾਂ ਦਾ ਮੁਕਾਬਲਾ ਵੀ ਕਰਾਂਗੇ, ਤੇਰੀਆਂ ਫੌਜਾਂ ਦਾ ਆਹਮੋ ਸਾਹਮਣੇ ਹੋ ਕੇ ਡਟ ਕੇ ਮੁਕਾਬਲਾ ਕਰਾਂਗੇ। ਏਦਾਂ ਡੱਲੇ ਨੇ ਜਵਾਬ ਭੇਜਿਆ। ਕਲਗੀਧਰ ਜੀ ਨੇ ਸਾਰਾ ਜਵਾਬ ਸੁਣਿਆ। ਮਹਾਰਾਜ ਜੀ ਨੂੰ ਇਹ ਸਾਰੀ ਗੱਲ ਦਾ ਪਤਾ ਲੱਗਾ, ਜਿਵੇਂ ਡੱਲੇ ਨੇ ਜਵਾਬ ਦਿੱਤਾ ਹੈ।
ਕਿਤੇ ਆਦਤ ਜਦ ਸਿੰਘ ਸੁਣਾਈ,
ਕਿਤੇ ਆਦਤ ਜਦੋਂ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹ ਸਾਰੀ ਵਿਥਿਆ ਸੁਣਾਈ।
ਅਦਕ ਪ੍ਰਸੰਨ ਪਏ ਗੋਸਾਈ,
ਕਲਗੀਧਰ ਜੀ ਭਾਈ ਡੱਲੇ ਤੇ ਬੜੇ ਪ੍ਰਸੰਨ ਹੋਏ। ਦਸਵੇਂ ਪਾਤਸ਼ਾਹ ਜੀ ਬਹੁਤ ਜ਼ਿਆਦਾ ਖੁਸ਼ ਹੋਏ, ਬੀਜ ਪਏ ਭਾਈ ਡੱਲੇ ਤੇ।
ਜਬ ਡੱਲਾ ਗੁਰ ਢਿੱਗ ਚੱਲ ਆਇਓ,
ਜਦੋਂ ਭਾਈ ਡੱਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਚੱਲ ਕੇ ਆਇਆ,
ਬੈਠ ਗਇਓ ਪਦ ਸੀਸ ਨਿਵਾਇਓ।
ਭਾਈ ਡੱਲੇ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਸੀਸ ਨਿਵਾ ਕੇ ਮੱਥਾ ਟੇਕਿਆ, ਨਮਸਕਾਰ ਕਰਕੇ ਗੁਰਦੇਵ ਦੇ ਚਰਨਾਂ ਵਿਚ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਗਿਆ।
ਭਏ ਪ੍ਰਸੰਨ ਕਿਰਪਾਲ ਬਖਾਨਾ,
ਕਿਰਪਾ ਦੇ ਘਰ ਵਿਚ ਆਏ ਹੋਏ ਕਿਰਪਾਲੂ ਸਤਿਗੁਰੂ ਜੀ ਬੜੇ ਪ੍ਰਸੰਨ ਨੇ ਤੇ ਪ੍ਰਸੰਨ ਹੋ ਕੇ ਭਾਈ ਡੱਲੇ ਨੂੰ ਕਹਿਣ ਲੱਗੇ,
ਤੋ ਸੰਗ ਬੰਦਪ ਚਮੂ ਮਹਾਨਾ।
ਮਹਾਰਾਜ ਜੀ ਕਹਿੰਦੇ ਭਾਈ ਡੱਲਾ ਜੀ, ਤੇਰੇ ਨਾਲ ਤੇਰੇ ਸੰਬੰਧੀਆਂ ਦੀ ਬਹੁਤ ਭਾਰੀ ਫੌਜ ਹੈ, ਤੇਰੇ ਰਿਸ਼ਤੇਦਾਰ ਸਰਬੰਧੀ ਤੇਰੇ ਨਾਲ ਹਨ।
ਰੋਜ ਗੁਰੂ ਸਰਕਾਰ ਜੋ ਵਰਤੇ,
ਇੱਥੇ ਜਿਹੜਾ ਰੋਜ ਸਾਡੇ ਖਜ਼ਾਨੇ ਦੇ ਵਿੱਚੋਂ ਮਾਇਆ ਵਰਤਦੀ ਹੈ, ਸਾਡੇ ਕੋਲ ਜਿਹੜੀ ਫੌਜ ਭਰਤੀ ਹੈ ਉਹਨਾਂ ਨੂੰ ਅਸੀਂ ਰੋਜ਼ੀਨਾ ਦਿੰਨੇ ਆ, ਜਿਹੜੀ ਬਰਾੜਾਂ ਦੀ ਫੌਜ ਅਸੀਂ ਰੱਖੀ ਹੋਈ ਆ ਉਹਨਾਂ ਨੂੰ ਅਸੀਂ ਮਾਇਆ ਦਿੰਦੇ ਹਾਂ।
ਸਭ ਚਾਕਰ ਜਿਮ ਲੈ ਭੋ ਕਰਤੇ,
ਸਾਰੇ ਚਾਕਰ ਸਾਡੇ ਕੋਲੋਂ ਚਾਕਰੀ ਲੈਂਦੇ ਨੇ, ਸਾਰੇ ਲੋਕ ਜਿਹੜੇ ਸਿਪਾਹੀ ਨੇ ਉਹ ਆਪੋ ਆਪਣਾ ਰੋਜ਼ੀਨਾ ਆਪੋ ਆਪਣੀਆਂ ਤਨਖਾਹਾਂ ਸਾਡੇ ਕੋਲੋਂ ਲੈਂਦੇ ਹਨ।
ਤਿਮ ਤੂੰ ਗਿਨ ਨਿਜ ਸੰਗ ਜਿਤੇ,
ਭਾਈ ਡੱਲਾ ਜੀ ਜਿਹੜੇ ਤੇਰੇ ਨਾਲ ਸਾਥੀ ਨੇ ਤੁਸੀਂ ਵੀ ਗਿਣ ਕੇ ਲੈ ਲਿਆ ਕਰੋ ਪੈਸੇ ਸਾਡੇ ਕੋਲੋਂ, ਤੁਸੀਂ ਵੀ ਸਾਡੀ ਫੌਜ ਦੇ ਨਾਲ ਰਲ ਜਾਓ ਔਰ ਸਾਡੇ ਸਿਪਾਹੀਆਂ ਦੇ ਨਾਲ ਜਿੱਥੇ ਅਸੀਂ ਦੂਜਿਆਂ ਨੂੰ ਤਨਖਾਹਾਂ ਦਿੰਨੇ ਆ ਤੁਸੀਂ ਵੀ ਆਪਣੇ ਸੰਬੰਧੀਆਂ ਸਮੇਤ ਗਿਣ ਕੇ ਬੰਦੇ ਦੱਸ ਦਿਓ ਕਿੰਨੇ ਨੇ, ਉਹਨਾਂ ਨੂੰ ਅਸੀਂ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਤਨਖਾਹਾਂ ਦਿਆ ਕਰਾਂਗੇ।
ਲੀਜੋ ਆਪਣੋ ਰੋਜ ਤਿਤੇ,
ਤੈਨੂੰ ਵੀ ਜੇ ਕੋਈ ਰੋਜ਼ੀਨਾ ਚਾਹੀਦਾ ਤੇ ਤੂੰ ਵੀ ਦੱਸ ਦੇ, ਤੈਨੂੰ ਵੀ ਉਹਨਾਂ ਰੋਜ਼ੀਨਾ ਅਸੀਂ ਰੋਜ ਦੇਵਾਂਗੇ।
ਨਿਜ ਬੰਦਪ ਬੈਰਾੜਨ ਦੀਜੈ,
ਜਿੰਨੇ ਤੇਰੇ ਰਿਸ਼ਤੇਦਾਰ ਸਰਬੰਧੀ ਬੈਰਾੜ ਨੇ ਉਹਨਾਂ ਸਾਰਿਆਂ ਨੂੰ ਅਸੀਂ ਰੋਜ਼ੀਨਾ ਦੇਵਾਂਗੇ, ਉਹਨਾਂ ਸਾਰਿਆਂ ਨੂੰ ਤੂੰ ਰੋਜ਼ੀਨਾ ਦੇ ਦੇ।
ਸਭ ਕੋ ਚਿੱਤ ਆਨੰਦ ਜੁਤ ਕੀਜੈ,
ਸਾਰਿਆਂ ਨੂੰ ਆਨੰਦ ਚਿੱਤ ਕਰ ਦੇ, ਸਾਰੇ ਖੁਸ਼ ਹੋ ਜਾਣ, ਸਾਰੇ ਪ੍ਰਸੰਨ ਹੋ ਜਾਣ, ਸਾਰਿਆਂ ਨੂੰ ਸਾਡੇ ਕੋਲੋਂ ਤਨਖਾਹਾਂ ਲੈਣੋਂ ਸ਼ੁਰੂ ਕਰ ਦੇ।
ਇਸ ਤੇ ਬਿਨਾ ਆਨ ਅਭਿਲਾਖਾ,
ਇਹਦੇ ਤੋਂ ਇਲਾਵਾ ਜੇ ਤੇਰੇ ਮਨ ਚ ਕੋਈ ਹੋਰ ਵੀ ਅਭਿਲਾਖ ਹੈ, ਜੇ ਤੇਰੇ ਮਨ ਦੇ ਵਿਚ ਕੋਈ ਹੋਰ ਵੀ ਇੱਛਾ ਹੈ,
ਸੋ ਪੀ ਦੇ ਕਰੋ ਨਿਜ ਪਾਖਾ,
ਅਸੀਂ ਤੈਨੂੰ ਦਿਆਂਗੇ, ਤੂੰ ਸਾਡੇ ਕੋਲ ਦੱਸ ਤੈਨੂੰ ਕੀ ਚਾਹੀਦਾ। ਮਹਾਰਾਜ ਜੀ ਕਹਿੰਦੇ ਇੱਕ ਤਾਂ ਤੇਰੇ ਰਿਸ਼ਤੇਦਾਰ ਸਰਬੰਧੀ ਜਿੰਨੇ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਤਨਖਾਹਾਂ ਦਿਆਂਗੇ, ਉਹਨਾਂ ਸਾਰਿਆਂ ਨੂੰ ਕਹਿ ਦੇ ਕਿ ਸਾਡੇ ਕੋਲੋਂ ਤਨਖਾਹਾਂ ਲੈ ਲਿਆ ਕਰਨ ਰੋਜ਼ ਦੇ ਹਿਸਾਬ ਨਾਲ, ਜਿੰਨਾ ਰੋਜ਼ੀਨਾ ਚਾਹੀਦਾ ਉਹਨਾਂ ਨੂੰ ਦਿਆਂਗੇ। ਇਹਦੇ ਤੋਂ ਇਲਾਵਾ ਜੇ ਤੇਰੇ ਮਨ ਦੇ ਵਿੱਚ ਕੋਈ ਹੋਰ ਅਭਿਲਾਖ ਹੈ, ਤੇਰੇ ਮਨ ਚ ਕੋਈ ਹੋਰ ਇੱਛਾ ਹੈ, ਤਾਂ ਉਹ ਵੀ ਤੂੰ ਆਪਣੇ 32 ਦੰਦਾਂ ਤੋਂ ਕਹਿ ਦੇ, ਜੋ ਤੂੰ ਮੰਗੇਗਾ ਉਹ ਅਸੀਂ ਤੈਨੂੰ ਦੇਵਾਂਗੇ।
ਸੁਣ ਡੱਲਾ ਬੈਰਾੜ ਉਧਾਰਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਡੱਲਾ ਜਿਹਦੇ ਹਿਰਦੇ ਵਿੱਚ ਉਦਾਰਤਾ ਆਈ ਹੈ, ਜਾਤੀ ਕਰਕੇ ਡੱਲਾ ਵੀ ਬਰਾੜ ਸੀ, ਭਾਈ ਡੱਲਾ ਬੈਰਾੜ ਉਸ ਵੇਲੇ ਬੋਲਿਆ,
ਤੁਝ ਪਰ ਰਿਦਾ ਪ੍ਰਸੰਨ ਹਮਾਰਾ।
ਮਹਾਰਾਜ ਜੀ ਕਹਿੰਦੇ ਭਾਈ ਡੱਲਾ ਜੀ, ਤੇਰੇ ਤੇ ਸਾਡਾ ਹਿਰਦਾ ਬੜਾ ਖੁਸ਼ ਹੈ, ਅਸੀਂ ਤੇਰੇ ਤੇ ਬੜੇ ਪ੍ਰਸੰਨ ਆ, ਸਾਡੇ ਹਿਰਦੇ ਵਿਚ ਤੇਰੇ ਤੇ ਬੜੀ ਪ੍ਰਸੰਨਤਾ ਹੋਈ ਹੈ।
ਕਰੋ ਕਾਮਨਾ सो कह दे
जो तेरे मन विच कामना वो तू सानू कह दे बेझिझक हो के सानू दस दे
हम ते करो जाचना लई
जो तेरे मन च कामना वो साडे कोलो लै लै ओ साडे कोलो प्राप्त कर लै असी तेरी कामना पूरी करांगे
हुन डल्ले कर जोर उचारी
ए सुन के भाई डल्ले ने हाथ जोड़े ते हाथ जोड़ के कहन लगा
पातशाह चाहियत अब बारी
महाराज जी ता कोई वड्डी दात देना चाहुंदे सी डल्ले नू ते डल्ले ने जवाब बड़ा सोहना दित्ता सी ना वजीर खां नू बड़ी निडरता दे नाल चिट्ठी दा जवाब भेजिया सी सतगुरु खुश बड़े से डल्ले की सेवा करके कोई वड्डी दात देना चाहते सी पर डल्ले ने की मंगया कहन लगा महाराज जी साडे इलाके च मीह नहीं पै रहा कृपा करके मीह पा दियो जिवें पहला मीह नहीं सी पैंदा ते उदो तुसी मीह पाया सी महाराज हुण फिर नहीं मीह पिया पैंदा हुण फिर ओड़ लग गई है ते कृपा करके महाराज जी तुसी सानू पानी दे दियो
पशु पंछी मानव समदाया
साडे जिन्ने पशु ने इलाके दे पंछी ने जिन्ने मानवां दा समुदाय है
बिना नीर ते होए बिकुलाया
पानी तो बिना सारे व्याकुल ने पानी तो बिना सारे बिबल हो रहे ने व्याकुल हो रहे ने
ये परसन बरखा देओ अबे
महाराज जी जे तुसी परसन हो ते कृपा करके सानू बरखा दे दियो जे तुसी खुश हो साडे ते परसन हो ते कृपा करके साडे मीह पा दियो महाराज जिवें पहला पाया सी हुण ओह समा लंघ गया कई महीनिया बाद दुबारा ओड़ लगी है कहदा महाराज हुण मीह दी बड़ी लोड़ है साडा इलाका सुक रहा है छप्पड़ सुक गए ने पानी नहीं रहा तलाबां दे विच पीण जोगे भी पानी दी किल्लत हो गई है कृपा कर दियो महाराज जी मीह पा दियो
टोबे पूरे लए सुख सबे
सारे टोबे भर जान जिन्ने तलाब ने सारे भर जान ता जो सारिया नू सुख प्राप्त होवे
सुन कर ऐसे प्रभु उचारा
डल्ले ने इस तरह सतगुरां नू बेनती कीती सुन के कलगियां वाले चोजी प्रीतम पातशाह जी बोले
मी कहां हम कांख मजारा
महाराज जी कहंदे ओ डल्ले असी केड़ा मीह अपनी कच्छ च रखिया भी जेड़ा कढ़ के दे दिए तेनू महाराज जी सच्चे पातशाह जी चाहते ने भी डल्ले नू कोई वड्डी दात देईए पर डल्ला इत्थे डुल्लिया होया भी मीह पा दियो बस उत्थे तक ही सीमित सी सोच ते महाराज सच्ची पातशाह ने अगो जवाब दे दिता कहंदे डल्लिया असी केड़ा मीह अपनी कच्छ च रखिया भी जेड़ा कढ़ के तेनू हुणे फड़ा दईए
जिस ते अब निकास कर दे
असी केड़ा कच्छ विच मीह रखिया अपने के जिस तो कढ़ के असी तेनू दे दईए
अपर कामना जाचन ले
मीह ता पैंदा ही रहेगा तू होर कोई कामना कर तू कोई होर इच्छा कर जे तेरे मन दे विच कोई होर कामना ता ओ मंग लै ओ असी तेनू देवांगे
किम कह सुनो ए सब मौन
इदा कह के सारे चुप कर गए
कितक समय थिर गापुन पौन
कुछ समा सतगुरां कोल बह के डल्ले ने होर कुछ नहीं मंगया फिर बैठा रहा कुछ समा चुप चाप करके बैठा रहा ते फिर उठ के अपने घर नू चला गया
अगले दिवस रोज बरतंता
अगले दिन रोजीना वरत रहा सी जिन्ने चाकर नौकर रखे हुए सी महाराज जी ने सिपाही भर्ती कीते हुए सन उन्हां सारिआं नू तनखाहां वंडी रहीआं सन
चाकर गन गिन गिन सुलहंता
जिन्ने चाकर ने नौकर ने सारे गिन गिन के आपो अपना रोजीना लै रहे ने
अब डल्ला बंधन हित आयो
इन्ने नू भाई डल्ला ए सतगुरां दे चरणां विच आ पहुंचिया ते आके ने सतगुरां नू वंदना कीती
बैठत पग पर सीस निवायो
सतगुरां दे चरणां विच बहिंदिआं इन्हें गुरु साहिब दे चरणां च सीस नवाया ਨਮਸਕਾਰ ਕੀਤੀ ਗਰੀਬਨ ਬਾਗ ਸੱਚੀ ਪਾਤਸ਼ਾਹ ਦੇ ਚਰਨਾਂ ਵਿਚ
ਕਰ ਕਰ ਲੇਖਾ ਸਭ ਚਿਤ ਚੇਤੇ
ਸਾਰਿਆਂ ਦਾ ਲੇਖਾ ਕਰਕੇ ਸਾਰਿਆਂ ਦਾ ਹਿਸਾਬ ਕਿਤਾਬ ਕਰਕੇ ਚਿਤ ਚੇਤੇ ਦੇ ਨਾਲ ਜਿਵੇਂ ਲਿਖਿਆ ਹੋਇਆ ਹੈ
ਆਵਤ ਜਾਤ ਲੇਤ ਇਕ ਦੇਤੇ
ਇਸ ਤਰ੍ਹਾਂ ਵਾਰੀ ਵਾਰੀ ਕਰਕੇ ਸਾਰੇ ਆ ਰਹੇ ਨੇ ਸਾਰਿਆਂ ਨੂੰ ਗੁਰੂ ਸਾਹਿਬ ਦੇ ਖਜ਼ਾਨੇ ਚੋਂ ਰੋਜ਼ੀਨਾ ਦਿੱਤਾ ਜਾ ਰਿਹਾ ਜਿੰਨਾ ਜਿੰਨਾ ਉਨ੍ਹਾਂ ਦਾ ਦਿਨਾਂ ਦੀ ਤਨਖਾਹ ਬਣਦੀ ਹੈ ਉਹ ਤਨਖਾਹਾਂ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਹਨ
ਤਿੰਨ ਦਿਸ਼ ਦੇਖਤ ਪ੍ਰਭੂ ਬਖਾਨਾ
ਭਾਈ ਡੱਲੇ ਵਾਲੇ ਪਾਸੇ ਵੇਖ ਕੇ ਤੇ ਉਧਰ ਤੱਕ ਕੇ ਸਤਿਗੁਰੂ ਜੀ ਬੋਲੇ
ਲੇਹੋ ਡੱਲਾ ਨਿਜ ਰੋਜ ਮਹਾਨਾ
ਮਹਾਰਾਜ ਜੀ ਕਹਿੰਦੇ ਡੱਲਿਆ ਤੂੰ ਵੀ ਲੈ ਲੈ ਖਜ਼ਾਨਾ ਵਰਤਦਾ ਤੂੰ ਵੀ ਲੈ ਲੈ ਰੋਜ਼ੀਨਾ ਜਿੰਨਾ ਚਾਹੀਦਾ ਤੈਨੂੰ ਤੇਰੇ ਨਾਲ ਜਿਹੜੇ ਤੇਰੇ ਸੰਬੰਧੀ ਰਿਸ਼ਤੇਦਾਰ ਨੇ ਉਨ੍ਹਾਂ ਦਾ ਜਿੰਨਾ ਰੋਜ਼ੀਨਾ ਬਣਦਾ ਤੂੰ ਵੀ ਸਾਡੇ ਖਜ਼ਾਨਿਓ ਲੈ ਲੈ
ਅਪਰ ਕਾਮਨਾ ਪੀ ਲੇ ਉਹ ਸੰਗ
ਜੇ ਕੋਈ ਹੋਰ ਵੀ ਕਾਮਨਾ ਤੇਰੇ ਮਨ ਵਿਚ ਤਾਂ ਉਹ ਵੀ ਮੰਗ ਲੈ
ਸਾਚ ਲਿਓ ਆਪਣੋ ਹਿਤ ਅੰਗ
ਆਪਣੇ ਆਪਣੇ ਵਾਸਤੇ ਆਪਣੇ ਸਾਕਾਂ ਲਈ ਜੋ ਤੂੰ ਮੰਗਣਾ ਚਾਹੁੰਦਾ ਹੈ ਮੰਗ ਲੈ
ਸੁਨ ਡੱਲੇ ਕਰ ਜੋਰ ਉਚਾਰੀ
ਮਹਾਰਾਜ ਜੀ ਦੇ ਵਚਨ ਸੁਣ ਕੇ ਡੱਲੇ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ
ਪਾਤਸ਼ਾਹ ਦੇਵ ਬਰਖਾ ਪਾਰੀ
ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੀਂਹ ਪਾ ਦਿਓ ਮੇਰੀ ਤਾਂ ਇਹੀ ਕਾਮਨਾ ਦੁਬਾਰਾ ਫਿਰ ਇਹੀ ਮੰਗ ਕੀਤੀ ਦੂਸਰੇ ਦਿਨ ਵੀ ਕਹਿੰਦਾ ਮਹਾਰਾਜ ਮੀਂਹ ਪਾ ਦਿਓ ਮੇਰੀ ਤਾਂ ਇਹੀ ਕਾਮਨਾ
ਪ੍ਰਾਣੀ ਹਰ ਖੈ ਜਿਸ ਤੇ ਸਾਰੇ
ਕਿਉਂਕਿ ਜੇ ਮੀਂਹ ਪਾਓਗੇ ਤੁਸੀਂ ਤੇ ਸਾਰੇ ਲੋਕ ਖੁਸ਼ ਹੋ ਜਾਣਗੇ ਸਾਰਿਆਂ ਦੇ ਚਿਹਰਿਆਂ ਤੇ ਹਾਸਾ ਆ ਜਾਏਗਾ ਸਾਰਿਆਂ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਪਏਗੀ
ਇਸ ਤੇ ਅਪਰ ਨ ਚਾਹ ਉਧਾਰੇ
ਇਹਦੇ ਤੋਂ ਹੋਰ ਕੋਈ ਚਾਹਨਾ ਨਹੀਂ ਸਾਡੇ ਮਨ ਵਿਚ ਕੱਲੀ ਇਹੀ ਕਾਮਨਾ ਕਿ ਮੀਂਹ ਪਾ ਦਿਓ
ਖੁਸ਼ੀ ਆਪ ਕੀ ਸਭ ਹਿੰਨ ਉਪਰ
ਤੁਹਾਡੀ ਸਾਰਿਆਂ ਤੇ ਖੁਸ਼ੀ ਹੋਵੇਗੀ ਤੁਹਾਡੀ ਸਾਰਿਆਂ ਤੇ ਰੀਝਤਾਈ ਪ੍ਰਸੰਨਤਾ ਹੋਵੇਗੀ
ਬਣੀ ਦਿਓ ਬਰਖਾ ਅਬ ਭੂ ਪਰ
ਆਪ ਦੀ ਕਿਰਪਾ ਕਰਕੇ ਸਾਰੀ ਧਰਤੀ ਤੇ ਮੀਂਹ ਪਾ ਦਿਓ ਸਾਰੇ ਪਾਸੇ ਮੀਂਹ ਵਰਸਾ ਦਿਓ ਮਹਾਰਾਜ ਸੱਚੀ ਪਾਤਸ਼ਾਹ ਇਹੀ ਸਾਡੀ ਕਾਂਖਾ ਹੈ
ਮੌਨ ਪਏ ਸੁਨ ਕੈ ਗੁਣ ਖਾਨੀ
ਡੱਲੇ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਚੁੱਪ ਕਰ ਗਏ ਮਹਾਰਾਜ ਜੀ ਕੋਈ ਵੱਡੀ ਦਾਤ ਦੇਣਾ ਚਾਹੁੰਦੇ ਨੇ ਪਰ ਡੱਲਾ ਇੱਥੇ ਤੱਕ ਹੀ ਸੀਮਤ ਹੈ ਕਿਉਂਕਿ ਭਾਗਾਂ ਤੋਂ ਬਿਨਾਂ ਵੀ ਖਾਲਸਾ ਜੀ ਕੁਝ ਨਹੀਂ ਮਿਲਦਾ ਜੋ ਭਾਗਾਂ ਵਿਚ ਹੈ ਮਿਲਦਾ ਉਹੀ ਹੈ ਕਰਮਾਂ ਦੀ ਗਤੀ ਹੈ ਕਰਮਾਂ ਵਿਚ ਵਿਧਾਤੇ ਨੇ ਜੋ ਲਿਖ ਦਿੱਤਾ ਉਹੀ ਪ੍ਰਾਪਤ ਹੋਣਾ ਉਹਨਾਂ ਕਰਮਾਂ ਤੋਂ ਵੱਧ ਜਿੰਨਾ ਮਰਜ਼ੀ ਬੰਦਾ ਤਰਲੋ ਮੱਛੀ ਹੁੰਦਾ ਫਿਰ ਇਹ ਨਹੀਂ ਮਿਲਦਾ ਤੋ ਡੱਲੇ ਨੂੰ ਸਤਿਗੁਰੂ ਜੀ ਨੇ ਜਵਾਬ ਨਹੀਂ ਦਿੱਤਾ ਕੋਈ ਮਹਾਰਾਜ ਜੀ ਚੁੱਪ ਕਰ ਗਏ
ਸਭ ਚਾਹਤ ਸਰ ਰਿਹੋ ਨਾ ਪਾਣੀ
ਸਾਰੇ ਚਾਹੁੰਦੇ ਨੇ ਕਿ ਪਾਣੀ ਨਹੀਂ ਰਿਹਾ ਸਰੋਵਰਾਂ ਵਿਚ ਤਲਾਬਾਂ ਦੇ ਵਿਚੋਂ ਵੀ ਪਾਣੀ ਸੁੱਕ ਚੁੱਕਾ ਹੈ
ਤਬ ਉੱਠ ਗਮਨੇ ਉਹ ਡੱਲਾ ਘਰ ਕੋ
ਉਸ ਵੇਲੇ ਉੱਠ ਕੇ ਜਦੋਂ ਮਹਾਰਾਜ ਜੀ ਕੁਝ ਬੋਲੇ ਹੀ ਨਹੀਂ ਤੇ ਡੱਲਾ ਉੱਠ ਕੇ ਸਤਿਗੁਰਾਂ ਦੇ ਕੋਲੋਂ ਆਪਣੇ ਘਰ ਚਲਾ ਗਿਆ
ਮਿਤ ਹਰ ਖਾਏ ਸੇਵ ਕਰ ਗੁਰ ਕੋ
ਬੜੀ ਖੁਸ਼ੀ ਲੈਂਦਾ ਸਤਿਗੁਰਾਂ ਦੀ ਡੱਲਾ ਮਹਾਰਾਜ ਜੀ ਦੀ ਸੇਵਾ ਕਰਕੇ ਸਤਿਗੁਰੂ ਗਰੀਬਨ ਬਾਜ ਜੀ ਦੀ ਸੇਵਾ ਵਿਚ ਹਰ ਵੇਲੇ ਡੱਲਾ ਹਾਜ਼ਰ ਰਹਿੰਦਾ ਹੈ ਜੋ ਸਤਿਗੁਰੂ ਜੀ ਹੁਕਮ ਕਰ ਦਿੰਦੇ ਨੇ ਡੱਲਾ ਤਾਤਕਾਲ ਉਸੇ ਵੇਲੇ ਉਸੇ ਸੇਵਾ ਵਿਚ ਤਤਪਰ ਹੁੰਦਾ ਹੈ
ਸੋ ਦਿਨ ਜਾਮਨ ਬੀਤੇ ਜਬੈ
ਉਹ ਦਿਨ ਤੇ ਉਹ ਰਾਤ ਵੀ ਕਹਿੰਦੇ ਦੂਸਰੀ ਬਤੀਤ ਹੋ ਗਈ
ਦਰਸ ਕਰਨ ਆਇਓ ਪੁਨ ਤਬੈ
ਤੀਸਰੇ ਦਿਨ ਫੇਰ ਆਇਆ ਸਤਿਗੁਰਾਂ ਦੇ ਕੋਲ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ
ਬੈਠ ਗਇਓ ਗੁਰ ਕੇ ਚਿਤ ਆਇਓ
ਸਤਿਗੁਰਾਂ ਦੇ ਕੋਲ ਆ ਕੇ ਬੈਠ ਗਏ ਮਹਾਰਾਜ ਜੀ ਦੇ ਮਨ ਚ ਫਿਰ ਖੁਸ਼ੀ ਆਈ ਭਾਈ ਡੱਲੇ ਤੇ ਫਿਰ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਰੀਜੇ
ਕਥਾ ਤੁਰਤ ਸੋ ਲਿਖਿਓ ਪਠਾਇਓ
ਡੱਲੇ ਨੇ ਜਵਾਬ ਬੜਾ ਸੋਹਣਾ ਦਿੱਤਾ ਸੀ ਵਜ਼ੀਰ ਖਾਂ ਨੂੰ ਵਜ਼ੀਰ ਖਾਂ ਦੀ ਚਿੱਠੀ ਦਾ ਜਵਾਬ ਠੋਕ ਕੇ ਲਿਖ ਕੇ ਭੇਜਿਆ ਸੀ ਇਸ ਕਰਕੇ ਸਤਿਗੁਰੂ ਜੀ ਡੱਲੇ ਤੇ ਬੜੇ ਖੁਸ਼ ਸਨ
ਹੋਏ ਪ੍ਰਸੰਨ ਦਿਓ ਕੁਛ ਚਾਹਤ
ਮਹਾਰਾਜ ਜੀ ਪ੍ਰਸੰਨ ਹੋ ਕੇ ਭਾਈ ਡੱਲੇ ਨੂੰ ਕੁਝ ਦਾਤ ਦੇਣਾ ਚਾਹੁੰਦੇ ਨੇ ਭਾਈ ਡੱਲੇ ਤੇ ਕੋਈ ਬਖਸ਼ਿਸ਼ ਕਰਨਾ ਚਾਹੁੰਦੇ ਹਨ
ਰੀਝ ਪਚਾਏ ਨਾ ਬੇਤ ਉਮਾਹਤ।
ਸਤਿਗੁਰਾਂ ਦੀ ਜਿਹੜੀ ਖੁਸ਼ੀ ਹੈ ਉਹ ਮਾਂ ਹੈ, ਉਹ ਮਹਾਰਾਜ ਜੀ ਦੇ ਕੋਲੋਂ ਅੰਦਰ ਪਚ ਨਹੀਂ ਰਿਹਾ। ਮਹਾਰਾਜ ਜੀ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਉਮਾ ਹੈ ਉਹ ਗੁੰਮ ਹੋ ਜਾਏ। ਸਤਿਗੁਰੂ ਜੀ ਦੇਣ ਵਾਸਤੇ ਉਮੜਦੇ ਹਨ।
ਡੱਲੇ ਬਿਰਾੜ ਜਾਚ ਅਬਲੇ ਹੋ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਡੱਲਾ ਬਰਾੜ ਜੀ, ਮੰਗ ਲੋ ਜੋ ਚਾਹੀਦਾ, ਮੰਗ ਲੋ ਜੋ ਤੁਹਾਡੇ ਮਨ ਦੀ ਕਾਂਖਾ ਹੈ।
ਜੋ ਮੁਖ ਕਹੇ ਤਥਾ ਕਰਦੇ ਹੋ,
ਜੋ ਤੂੰ ਆਪਣੇ ਮੂੰਹ ਕਹੇਗਾ ਉਹੀ ਅਸੀਂ ਕਰ ਦਿਆਂਗੇ।
ਸ਼੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ ਦੇਉ ਬਰਖਾ ਪ੍ਰਾਣੀ ਸਭ ਜਾਚੇ।
ਜਦੋਂ ਤੀਜੀ ਵਾਰ ਮਹਾਰਾਜ ਜੀ ਨੇ ਤੀਜੇ ਦਿਨ ਵਚਨ ਕਿਹਾ ਤੇ ਤੀਜੀ ਵਾਰ ਫਿਰ ਡੱਲੇ ਨੇ ਇਹੀ ਗੱਲ ਆਖੀ, ਕਹਿਣ ਲੱਗਾ ਹੇ ਸੱਚੇ ਪਾਤਸ਼ਾਹ, ਹੇ ਗੁਰੂ ਸੱਚੇ, ਕਿਰਪਾ ਕਰਕੇ ਮੀਂਹ ਵਰਸਾ ਦਿਓ, ਵਰਖਾ ਪਾ ਦਿਓ, ਤਾਂ ਜੋ ਸਾਰੇ ਪ੍ਰਾਣੀ ਖੁਸ਼ ਹੋ ਜਾਣ। ਸਾਰੇ ਹੀ ਇਹ ਮੰਗਦੇ ਨੇ, ਸਾਰੇ ਲੋਕਾਂ ਦੀ ਇਹੀ ਕਾਂਖਾ ਹੈ ਕਿ ਤੁਸੀਂ ਕਿਰਪਾ ਕਰਕੇ ਮੀਂਹ ਵਰਖਾ ਦਿਓ।
ਸੁਨਤ ਪ੍ਰਸੰਨ ਕਿਰਪਾਲ ਮਹਾਨਾ।
ਮਹਾਰਾਜ ਜੀ ਸੁਣ ਕੇ ਪ੍ਰਸੰਨ ਹੋਏ ਤੇ ਕਿਰਪਾ ਦੇ ਘਰ ਵਿਚ ਆਏ।
ਸ਼੍ਰੀ ਮੁਖ ਤੇ ਮੁਸਕਾਏ ਬਖਾਨਾ।
ਮੁਸਕਰਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੋਲੇ ਇੱਕ ਕਹਾਵਤ ਸੁਣਾਈ।
ਬਚਨ ਜੱਟ ਦਾ ਬੋਲ ਬਾਣੀ ਦੀ ਚੁੱਪ।
ਮਹਾਰਾਜ ਜੀ ਕਹਿੰਦੇ ਜੱਟ ਦਾ ਬੋਲ ਜੇ ਉਹ ਬੋਲ ਦੇਵੇ ਤੇ ਪੁਗਾ ਕੇ ਹੀ ਹਟਦਾ ਹੈ, ਜੋ ਕਹਿ ਦੇਵੇ ਤੇ ਫਿਰ ਉਹ ਪਿੱਛੇ ਨਹੀਂ ਹਟਦਾ, ਵੀ ਉਹਨੇ ਇੱਦਾਂ ਹੀ ਕਰਨਾ। ਫਿਰ ਬਾਣੀਏ ਦੀ ਚੁੱਪ ਜਿਹੜੀ ਆ ਉਹ ਬੜੀ ਖਤਰਨਾਕ ਹੁੰਦੀ ਆ, ਕਹਿੰਦੇ ਉਹ ਖਾਲੀ ਨਹੀਂ ਹੁੰਦੀ।
ਗੁਰੂ ਦਾ ਵਾਕ ਬ੍ਰਾਹਮਣ ਦਾ ਸਾਕ।
ਗੁਰੂ ਦਾ ਵਾਕ ਤੇ ਬ੍ਰਾਹਮਣ ਦਾ ਸਾਕ ਆ ਜਿਹੜੀਆਂ ਚੀਜ਼ਾਂ ਹਨ।
ਜੋ ਪਈ ਇਹ ਛੂਛੇ ਨ ਜਾਏ ਕਦਾਈ।
ਇਹ ਖਾਲੀ ਨਹੀਂ ਜਾਂਦੇ, ਇਹ ਕਦੇ ਖਾਲੀ ਨਹੀਂ ਜਾਂਦੇ। ਜੱਟ ਦਾ ਬੋਲ ਤੇ ਬਾਣੀਏ ਦੀ ਚੁੱਪ ਤੇ ਗੁਰੂ ਦਾ ਵਾਕ ਤੇ ਬ੍ਰਾਹਮਣ ਦਾ ਸਾਕ, ਮਹਾਰਾਜ ਜੀ ਕਹਿੰਦੇ ਇਹ ਚੀਜ਼ਾਂ ਖਾਲੀ ਨਹੀਂ ਜਾਂਦੀਆਂ ਕਦੇ।
ਚਾਹੇ ਜੋ ਚਿੱਤ ਮੈਂ ਲੇ ਬਰਿਆਈ।
ਹਾਂ, ਜੋ ਇਹ ਚਾਹੁੰਦੇ ਨੇ ਆਪਣੇ ਚਿੱਤ ਦੇ ਵਿੱਚ ਉਹ ਬਰਿਆਈ ਲੈ ਕੇ ਹਟਦੇ ਹਨ।
ਜੱਟ ਪਿੰਨੇ ਤਾਂ ਕੰਧ ਥੀ ਕਿੰਨੇ।
ਮਹਾਰਾਜ ਜੀ ਕਹਿੰਦੇ ਜੇ ਜੱਟ ਮੰਗੇ ਨਾ ਤੇ ਜੱਟ ਮੰਗੇ ਤਾਂ ਕੰਧ ਤੋਂ ਵੀ ਮੰਗ ਲੈਂਦਾ, ਵੀ ਕੰਧ ਨੂੰ ਵੀ ਦੇਣਾ ਪੈ ਜਾਂਦਾ, ਵੀ ਹਾਂ ਜੱਟ ਮੰਗ ਰਿਹਾ ਨੂੰ ਦੇਣਾ ਹੀ ਪੈਣਾ। ਜੱਟ ਕਿੰਨੇ ਤਾਂ ਕੰਧ ਵੀ ਕਿੰਨੇ, ਜੇ ਜੱਟ ਮੰਗੇ ਤਾਂ ਕੰਧ ਤੋਂ ਵੀ ਲੈ ਲੈਂਦਾ ਹੈ।
ਅਪਰ ਪਾਸ ਤੇ ਕਿਉਂ ਨਾ ਲੈਨੇ।
ਹੋਰ ਕਿਸੇ ਕੋਲੋਂ ਭਲਾ ਕਿਉਂ ਨਾ ਲਵੇ, ਜੇ ਉਹਨੇ ਲੈਣਾ ਹੋਵੇ ਤਾਂ ਉਹ ਕੰਧ ਕੋਲੋਂ ਵੀ ਲੈ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਜਿਉਂਦੇ ਜਾਗਦੇ ਬੰਦੇ ਹਾਂ, ਸਾਡੇ ਕੋਲੋਂ ਤਾਂ ਤੂੰ ਲੈ ਹੀ ਲੈਣਾ ਸੀ, ਵੀ ਮੀਂਹ ਪਾਓ ਮੀਂਹ ਪਾਓ, ਬਾਰ ਬਾਰ ਇਹੀ ਮੰਗ ਮੰਗੀ ਜਾਂਦਾ। ਅਸੀਂ ਕਹਿੰਦੇ ਹਾਂ ਕੁਝ ਹੋਰ ਮੰਗ ਲੈ, ਕਹਿੰਦੇ ਮੀਂਹ ਪਾਓ। ਮਹਾਰਾਜ ਜੀ ਕਹਿੰਦੇ ਜੇ ਤੂੰ ਮੰਗਣ ਲੱਗਾ ਤੇ ਫਿਰ ਜੇ ਜੱਟ ਮੰਗੇ ਉਹ ਤਾਂ ਕੰਧ ਕੋਲੋਂ ਵੀ ਮੰਗ ਕੇ ਆਪਣੀ ਗੱਲ ਪੂਰੀ ਕਰ ਲੈਂਦਾ ਹੈ।
ਜਾਓ ਡੱਲਾ ਅਬ ਬਿਲਮ ਨਾ ਲਾਓ।
ਮਹਾਰਾਜ ਜੀ ਕਹਿੰਦੇ ਚੰਗਾ ਫਿਰ ਡੱਲਿਆ ਜਾਓ, ਹੁਣ ਦੇਰੀ ਨਾ ਕਰੋ।
ਟੋਬੇ ਸਭ ਹੀ ਸਾਫ ਕਰਾਓ।
ਜਿੰਨੇ ਟੋਬੇ ਨੇ ਜਿੰਨੇ ਤਲਾਬ ਦੇ ਸਾਰੇ ਸਾਫ ਕਰਾ ਦਿਓ।
ਵਰਖਾ ਦਈ ਅਧਿਕ ਅਧਿਕਾਤੇ।
ਸਾਨੂੰ ਹੁਣ ਬੜੀ ਖੁੱਲੀ ਵਰਖਾ ਦੇਣੀ ਹੈ, ਅਸੀਂ ਅਧਿਕ ਤੋਂ ਅਧਿਕ ਮੀਂਹ ਦੇਣਾ ਹੈ।
ਬਾਰ ਬਾਰ ਤੋਂ ਜਾਚੀ ਜਾਤੇ।
ਤੂੰ ਬਾਰ ਬਾਰ ਮੀਂਹ ਮੰਗਿਆ, ਬਾਰ ਬਾਰ ਮੀਂਹ ਮੰਗਿਆ, ਇਸ ਕਰਕੇ ਹੁਣ ਮੀਂਹ ਵੀ ਖੁੱਲਾ ਦੇਣਾ, ਜਾ ਕੇ ਟੋਬੇ ਸਾਫ ਕਰਾ ਦਿਓ, ਤਲਾਬ ਸਾਫ ਕਰਾ ਦਿਓ, ਤਾਂ ਜੋ ਸਾਰੇ ਪਾਣੀ ਨਾਲ ਭਰ ਜਾਣ।
ਡੱਲਾ ਉੱਠਿਓ ਆਨੰਦਤ ਹੋਆ।
ਮਹਾਰਾਜ ਜੀ ਦੇ ਬਚਨ ਸੁਣ ਕੇ ਡੱਲਾ ਉੱਠਿਆ, ਉੱਠ ਕੇ ਬੜਾ ਆਨੰਦਿਤ ਹੋਇਆ।
ਗੁਰੂ ਪ੍ਰਸੰਨ ਅਪਨ ਪਰ ਜੋਵਾ।
ਦੇਖਿਆ ਸਤਿਗੁਰੂ ਜੀ ਮੇਰੇ ਤੇ ਬੜੇ ਪ੍ਰਸੰਨ ਹੋਏ ਹਨ।
ਸੁਣ ਸੁਣ ਨਰ ਨਾਰੀ ਬਿਸਮਾ। ਆਏ।
ਸੁਣ ਸੁਣ ਕੇ ਜਿੰਨੇ ਨਰ ਨਾਰੀਆਂ ਸਭ ਹੈਰਾਨ ਹੋਏ।
ਕਨੇ ਆਏ ਕਨ ਗੁਰ ਪੁਰਮਾਏ।
ਸਤਿਗੁਰੂ ਜੀ ਨੇ ਕਿਹਾ ਬਹੁਤ ਮੀਂਹ ਪਵੇਗਾ, ਖੁੱਲਾ ਮੀਂਹ ਪਵੇਗਾ, ਇਹ ਸਾਰਿਆਂ ਨੇ ਸੁਣਿਆ ਹੈ।
ਮੈਂ ਵੀ ਲੋਕੀਅਤ ਅਬ ਨਬ ਮਾਈ।
ਪਰ ਹੈਰਾਨੀ ਨਾਲ ਲੋਕ ਵੇਖਦੇ ਨੇ, ਕਹਿੰਦੇ ਆਕਾਸ਼ ਵਿਚ ਤਾਂ ਕੋਈ ਬੱਦਲ ਦਿੰਦਾ ਨੀ, ਪਵੇਗਾ ਕਿਵੇਂ? ਕਿ ਆਕਾਸ਼ ਵਿਚ ਤਾਂ ਕੋਈ ਘਟਾ ਨੀ ਨਜ਼ਰ ਆਉਂਦੀ, ਕੋਈ ਬੱਦਲ ਹੀ ਨਜ਼ਰ ਨੀ ਆਉਂਦੀ।
ਲੱਗੀ ਓੜ ਕਨ ਪਈ ਅਤ ਨਾਈ।
ਓੜ ਲੱਗੀ ਹੋਈ ਆ ਤੇ ਕਣ ਪੈ ਨੀ ਰਿਹਾ, ਮੀਂਹ ਪੈ ਨੀ ਰਿਹਾ। ਸਤਿਗੁਰੂ ਜੀ ਕਹਿੰਦੇ ਬੜਾ ਮੀਂਹ ਪਵੇਗਾ, ਪਰ ਆਕਾਸ਼ ਵਿਚ ਤਾਂ ਕੋਈ ਬੱਦਲ ਨਜ਼ਰ ਨੀ ਪਏ ਆਉਂਦੇ।
ਵਰਖਾ ਹੋਏ ਹੈ ਹੇਰਨ ਹੇਤ।
ਮੀਂਹ ਪਵੇਗਾ, ਗੁਰੂ ਜੀ ਨੇ ਕਿਹਾ ਤੇ ਪਵੇਗਾ ਜਰੂਰ, ਇਹ ਵੇਖਣ ਵਾਸਤੇ।
ਨਰ ਨਾਰੀ ਬਿਸਮੰਤ ਸੁਚੇਤ।
ਸੁਚੇਤ ਹੋ ਕੇ ਹੈਰਾਨੀ ਨਾਲ ਤੱਕਦੇ ਨੇ ਵੀ ਵੇਖਾਂਗੇ ਕਿਵੇਂ ਮੀਂਹ ਪੈਂਦਾ, ਕਿਵੇਂ ਸਤਿਗੁਰੂ ਜੀ ਦਾ ਬਚਨ ਪੂਰਾ ਹੁੰਦਾ ਹੈ।
ਢੋਲ ਬ੍ਰਿੰਦ ਇਕੱਠੇ ਕਰਵਾਏ।
ਲੋਕਾਂ ਨੇ ਬਹੁਤ ਸਾਰੇ ਢੋਲ ਇਕੱਠੇ ਕਰਵਾ ਲਏ।
ਤੀਰ ਤਾਲ ਕੇ ਜਾਏ ਬਜਾਏ।
ਤਲਾਬਾਂ ਦੇ ਕੰਢਿਆਂ ਤੇ ਜਾ ਕੇ ਢੋਲ ਵਜਾਣੇ ਸ਼ੁਰੂ ਕਰ ਦਿੱਤੇ ਲੋਕਾਂ ਨੇ। ਤਲਾਬ ਜਿਹੜੇ ਸਨ, ਛੱਪੜ ਜਿਹੜੇ ਸਨ, ਉਹਨਾਂ ਦੇ ਕੰਢੇ ਤੇ ਢੋਲ ਵਜਾਣੇ ਸ਼ੁਰੂ ਕਰ ਦਿੱਤੇ।
ਸੁਣ ਸੁਣ ਮਾਨਵ ਆਏ ਪਲਾਈ।
ਇਹ ਸੁਣ ਸੁਣ ਕੇ ਲੋਕ ਭੱਜ ਭੱਜ ਕੇ ਤਲਾਬਾਂ ਸਰੋਵਰਾਂ ਦੇ ਕੰਢਿਆਂ ਤੇ ਪਹੁੰਚਣ ਲੱਗੇ।
ਤਾਲ ਸੁਧਾਰੇ ਚੌਂਪ ਉਠਾਈ।
ਢੋਲ ਵਜਾਣ ਦਾ ਮਤਲਬ ਸੀ ਵੀ ਲੋਕ ਇਕੱਠੇ ਹੋਣਗੇ ਤੇ ਇਕੱਠੇ ਹੋ ਕੇ ਤਲਾਬ ਸਾਫ ਕਰਨਗੇ, ਛੱਪੜਾਂ ਦੀ ਸਫਾਈ ਕਰਨਗੇ। ਕਹਿੰਦੇ ਉਹ ਜਿੰਨੇ ਤਲਾਬ ਸਨ, ਸਾਰੇ ਲੋਕਾਂ ਨੇ ਰਲ ਕੇ ਸਫਾਈ ਕਰਨੀ ਸ਼ੁਰੂ ਕੀਤੀ।
ਤੈ ਛਿਨ ਚਲੀ ਪੌਣ ਪੁਰਵਾਈ।
ਤਲਾਬ ਸਾਫ ਕਰਕੇ ਹਟੇ ਹੀ ਨੇ, ਕਹਿੰਦੇ ਉਸੇ ਵੇਲੇ ਪੁਰਵਾਈ ਪੂਰਾ ਚੱਲਿਆ, ਯਾਨੀ ਕਿ ਪੂਰਬ ਦਿਸ਼ਾ ਵਾਲੇ ਪਾਸਿਓ ਹਵਾ ਚੱਲੀ।
ਨਿਕਸੇ ਕਨ ਜਿਮ ਗਜ ਸਮੁਦਾਈ।
ਆਕਾਸ਼ ਵਿਚ ਇਕਦਮ ਬੱਦਲ ਜਿਹੜੇ ਸਨ ਉਹ ਆ ਪਹੁੰਚੇ। ਆਕਾਸ਼ ਵਿਚ ਇਕਦਮ ਕਾਲੇ ਰੰਗ ਦੀਆਂ ਘਟਾਵਾਂ ਉਮੜ ਉਮੜ ਕੇ ਆ ਪਹੁੰਚੀਆਂ ਹਨ।
ਘੁਮੰਡੀ ਕੱਟ ਘੜੀਕ ਮੈਂ ਕਨੀ।
ਕਹਿੰਦੇ ਘੜੀਕ ਦੇ ਵਿਚ ਵਿਚ ਹੀ, ਇਕ ਘੜੀ ਦੇ ਵਿਚ ਹੀ ਆਕਾਸ਼ ਵਿਚ ਘਟਾਵਾਂ ਉਮੜ ਆਈਆਂ, ਬੱਦਲ ਛਾ ਗਏ ਸੰਘਣੇ ਆਕਾਸ਼ ਦੇ ਵਿਚ, ਉਨਵੇ ਉਨਵੇ ਆਇਆ ਬਰਸਹ ਲਾਏ ਝੜੀ। ਏਦਾਂ ਆਕਾਸ਼ ਦੇ ਵਿਚ ਬੜੀ ਸੋਹਣੀ ਬੱਦਲੀਆਂ ਹੀ ਬੱਦਲੀਆਂ, ਕਾਲੇ ਰੰਗ ਦੀਆਂ ਘਟਾਵਾਂ ਹੀ ਘਟਾਵਾਂ ਨਜ਼ਰ ਆਉਣ ਲੱਗੀਆਂ ਹਨ।
ਪੋਰ ਪੋਰ ਕਨ ਚਪਲਾ ਸਨੀ।
ਔਰ ਉਧਰੋਂ ਵਿਚੇ ਵਿਚ ਕਿਤੇ ਕਿਤੇ ਬਿਜਲੀ ਚਮਕਦੀ ਹੈ, ਨਾਲ ਕੜਕਦੀ ਹੈ।
ਬੜੀ ਬੜੀ ਬੂੰਦੇ ਬਹੁ ਪਰੀ।
ਆਖਿਰਕਾਰ ਮੀਂਹ ਪੈਣਾ ਸ਼ੁਰੂ ਹੋ ਗਿਆ, ਵੱਡੀਆਂ ਵੱਡੀਆਂ ਬੂੰਦਾਂ, ਮੋਟੀਆਂ ਮੋਟੀਆਂ ਬੂੰਦਾਂ ਪਾਣੀ ਦੀਆਂ ਮੀਂਹ ਦੀਆਂ ਵਰਣ ਲੱਗੀਆਂ ਹਨ।
ਵੁੱਠੇ ਮੇਘ ਸੁਹਾਵਣੇ, ਹੁਕਮ ਕੀਤਾ ਕਰਤਾਰ।
ਕਰਤੇ ਦਾ ਹੁਕਮ ਹੋਇਆ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੋਇਆ ਤੇ ਆਕਾਸ਼ ਵਿਚੋਂ ਮੀਂਹ ਉੱਠਿਆ ਹੈ।
ਰਿਜ ਤੇ ਉਪਾਇ ਨੇ ਅਗਲਾ, ਠਾਂਡ ਪਈ ਸੰਸਾਰ।
ਰਿਜਕ ਪੈਦਾ ਕਰਨ ਵਾਸਤੇ, ਫਸਲਾਂ ਪੈਦਾ ਕਰਨ ਵਾਸਤੇ ਕਰਤਾਰ ਨੇ ਮੀਂਹ ਪਾਇਆ, ਔਰ ਸੰਸਾਰ ਵਿਚ ਠੰਡ ਵਰਤਾਉਣ ਵਾਸਤੇ ਮੀਂਹ ਪਾਇਆ ਹੈ।
ਬਰਸਨ ਲੱਗਿਓ ਅਧਕ ਪੀ ਚੜੀ।
ਬੜੀ ਝੜੀ ਲੱਗ ਗਈ ਮੀਂਹ ਦੀ, ਮੀਂਹ ਵਰਸਣ ਲੱਗਾ, ਝੜੀ ਲਾ ਕੇ ਵਰਸਣ ਲੱਗਾ।
ਕਿਤ ਕਿਤ ਨੀਰ ਪ੍ਰਵਾਹ ਚਲੰਤਾ।
ਕਿੱਧਰ ਕਿੱਧਰ ਵੇਖੀਏ ਪਾਣੀ ਦਾ, ਨੀਰ ਦਾ ਪ੍ਰਵਾਹ ਚੱਲ ਪਿਆ।
ਉੱਚੇ ਥਲ ਤੇ ਨਮਰ ਟਰੰਤਾ।
ਉੱਚੇ ਥਾਵਾਂ ਤੋਂ ਪਾਣੀ ਨੀਵੇਂ ਥਾਂ ਨੂੰ ਢਿਲਦਾ ਆ ਰਿਹਾ, ਏਦਾਂ ਜਾਪਦਾ ਜਿਵੇਂ ਝਰਨੇ ਵਹਿ ਟੁਰੇ ਹਨ।
ਤਾਏ ਤਾਏ ਨਰ ਤਾਮਨ ਬਰੇ।
ਭੱਜ ਭੱਜ ਕੇ ਲੋਕ ਮੀਂਹ ਤੋਂ ਬਚਣ ਵਾਸਤੇ ਆਪਣੇ ਘਰਾਂ ਵਿਚ ਜਾ ਵੜੇ ਹਨ।
ਬਾਰੀ ਬਹੇ ਬਿਲੋਕਨ ਕਰੇ।
ਵੇਖਦੇ ਨੇ ਮੀਂਹ ਵਰਸਦਾ, ਕਣੀਆਂ ਵਰਸਦੀਆਂ ਵੇਖਦੇ ਨੇ, ਤੱਕਦੇ ਨੇ।
ਧੰਨ ਗੁਰੂ ਗੁਰ ਧਨ ਬਖਾਨੇ,
ਨਾਲੇ ਕਹਿੰਦੇ ਧਨ ਬਾਜਾਂ ਵਾਲੇ ਸਤਿਗੁਰੂ, ਧਨ ਗੁਰੂ ਕਲਗੀਆਂ ਵਾਲੇ, ਧਨ ਗੁਰੂ ਗੋਬਿੰਦ ਸਿੰਘ ਸਾਹਿਬ, ਧਨ ਹਨ ਵੇਖੋ ਜਿਨ੍ਹਾਂ ਦੇ ਬਚਨਾਂ ਦੀ ਪਾਰਸ ਕਲਾ ਵਰਤ ਰਹੀ ਹੈ।
ਮਹਾਮੂੜ ਜੋ ਇਨੋ ਨਾ ਮਾਨੇ,
ਮਹਾਮੂਰਖ ਹੈ ਉਹ ਜਿਹੜਾ ਐਸੇ ਮਹਾਨ ਸਤਿਗੁਰਾਂ ਨੂੰ ਨਾ ਮੰਨੇ, ਐਸੇ ਮਹਾਨ ਸਤਿਗੁਰਾਂ ਨੂੰ ਨਾ ਪੂਜੇ, ਉਹਦੇ ਵਰਗਾ ਮਹਾਮੂਰਖ ਕੋਈ ਨੀ ਸੰਸਾਰ ਵਿਚ।
ਤੀਨੋ ਦਿਨ ਸੋ ਤੀਨ ਹੀ ਜਾਮਨ,
ਖਾਲਸਾ ਜੀ ਤਿੰਨ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ,
ਬਰਖੀ ਘਟਾ ਦਮਕਤੀ ਦਾਮਨ,
ਔਰ ਕਹਿੰਦੇ ਬਹੁਤ ਜਿਆਦਾ ਘਟਾ ਵਰਖਦੀ ਹੈ ਔਰ ਬਿਜਲੀ ਚਮਕਦੀ ਹੈ।
ਅਸ ਇਕ ਬਾਰ ਭਰਿਓ ਬਹੁ ਬਾਰੀ,
ਇੰਨਾ ਜਿਆਦਾ ਮੀਂਹ ਪਿਆ, ਗੁਰੂ ਸਾਹਿਬ ਨੇ ਤਿੰਨ ਦਿਨ, ਕਿਉਂਕਿ ਬਚਨ ਤਿੰਨ ਵਾਰੀ ਇਹਨੇ ਮੰਗਿਆ ਸੀ ਨਾ, ਤਿੰਨ ਦਿਨ ਹੀ ਮੀਂਹ ਪਿਆ ਤੇ ਇੰਨਾ ਜਿਆਦਾ ਮੀਂਹ ਪਿਆ ਕਿ ਲੋਕ ਹੁਣ ਵਿਆਕੁਲ ਹੋਣ ਲੱਗ ਪਏ, ਕਿਉਂਕਿ ਅੱਤ ਕਾ ਭਲਾ ਨਾ ਬਰਸਨਾ, ਅੱਤ ਕੀ ਭਲੀ ਨਾ ਧੁੱਪ, ਬਹੁਤਾ ਮੀਂਹ ਪੈਣਾ ਵੀ ਲੋਕਾਂ ਨੂੰ ਖੁਸ਼ ਨਹੀਂ, ਲੋਕਾਂ ਵਾਸਤੇ ਪ੍ਰਸੰਨਤਾ ਨਹੀਂ, ਓੜ ਲੱਗੀ ਹੋਵੇ ਤਾਂ ਵੀ ਵਿਚਕਾਰ ਦਾ ਮੇਲ ਰਹੇ ਤੇ ਠੀਕ ਰਹਿੰਦੀ ਹੈ ਗੱਲ। ਤੋ ਤਿੰਨ ਦਿਨ ਲਗਾਤਾਰ ਮੀਂਹ ਪਿਆ, ਇੰਨਾ ਮੀਂਹ ਪਿਆ ਵੀ ਲੋਕ ਵਿਆਕੁਲ ਹੋਣ ਲੱਗੇ,
ਵਿਆਕੁਲ ਹੋਏ ਪਰੇ ਨਰ ਨਾਰੀ,
ਸਾਰੇ ਨਰ ਨਾਰੀਆਂ ਵਿਆਕੁਲ ਹੋ ਗਏ ਹੁਣ ਇੰਨਾ ਜਿਆਦਾ ਮੀਂਹ ਪਿਆ।
ਖਾਨ ਪਾਨ ਭੁੱਲੀ ਸੁਧ ਨਾਨਾ,
ਲੋਕਾਂ ਨੂੰ ਖਾਨ ਪਾਨ ਦੀ ਸੁਧ ਭੁੱਲ ਗਈ, ਪਸ਼ੂਆਂ ਨੂੰ ਘਾਹ ਪੱਠਾ ਪਾਣਾ ਵੀ ਔਖਾ ਹੋ ਗਿਆ, ਔਰ ਲੱਕੜਾਂ ਲਿਆ ਕੇ ਬਾਲਣ ਵਾਸਤੇ ਸੁੱਕੀਆਂ ਲੱਕੜਾਂ ਨਾ ਲੱਭਣ, ਇਹੋ ਜਿਹੀ ਹਾਲਤ ਹੋ ਗਈ।
ਬਿਦਰਤ ਸਦਨ ਸੁਧਾਰਤ ਠਾਣਾ,
ਕਈਆਂ ਦੀਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ, ਕੱਚੇ ਮਕਾਨ ਹੁੰਦੇ ਸੀ ਤੇ ਮਕਾਨ ਟੁੱਟਣੇ ਸ਼ੁਰੂ ਹੋ ਗਏ, ਕੰਧਾਂ ਟੁੱਟ ਗਈਆਂ ਕਈਆਂ ਦੀਆਂ, ਔਰ ਵਿਗੜੇ ਘਰਾਂ ਨੂੰ ਟੁੱਟੇ ਘਰਾਂ ਨੂੰ ਬਣਾਉਣ ਲੱਗੇ।
ਸਭ ਮਿਲ ਕਰ ਡੱਲੇ ਕੋ ਪ੍ਰੇਰੇ,
ਹੁਣੇ ਸਾਰੇ ਆ ਕੇ ਭਾਈ ਡੱਲੇ ਨੂੰ ਪ੍ਰੇਰਦੇ ਨੇ, ਆ ਕੇ ਕਹਿੰਦੇ ਹਨ
ਬੇਨਤੀ ਕੀਜੇ ਗੁਰੂ ਅਗੇਰੇ,
ਕਹਿੰਦੇ ਭਾਈ ਡੱਲਾ ਜੀ ਸਤਿਗੁਰਾਂ ਨੂੰ ਬੇਨਤੀ ਕਰੋ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ,
ਹਮਰੇ ਸੁਖ ਹਿਤ ਧਨ ਬਰਖਾਇਓ,
ਸਾਡੇ ਸੁਖ ਵਾਸਤੇ ਸਤਿਗੁਰੂ ਜੀ ਨੇ ਮੀਂਹ ਪਾਇਆ ਹੈ।
ਅਬ ਸਭ ਤ੍ਰਿਪਤੇ ਬਾਛਤ ਪਾਇਓ,
ਹੁਣ ਗੁਰੂ ਸਾਹਿਬ ਨੂੰ ਕਹੋ ਵੀ ਅਸੀਂ ਰੱਜ ਗਏ ਆ, ਬੜਾ ਮੀਂਹ ਪੈ ਗਿਆ, ਹੁਣ ਸਾਡਾ ਮਨ ਭਾਉਂਦਾ ਮੀਂਹ ਵਰਸ ਚੁੱਕਾ ਹੈ।
ਸੁਨ ਡੱਲਾ ਪਹੁੰਚਿਓ ਤੈ ਸਮੋ,
ਹੁਣ ਕੇ ਭਾਈ ਡੱਲਾ ਕਲਗੀਧਰ ਜੀ ਦੇ ਕੋਲ ਪਹੁੰਚਿਆ,
ਹੱਥ ਬੰਦ ਕਰ ਕੀ ਨਸ ਨਮੋ,
ਹੱਥ ਜੋੜ ਕੇ ਡੱਲੇ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ,
ਅਰਜ ਗੁਜਾਰੀ ਅਬ ਬਸ ਕਰੀਏ,
ਅਰਜ ਕੀਤੀ ਮਹਾਰਾਜ ਜੀ ਹੁਣ ਬਸ ਕਰੋ, ਬੜਾ ਮੀਂਹ ਪੈ ਗਿਆ ਹੈ ਮਹਾਰਾਜ, ਹੁਣ ਬਸ ਕਰੋ,
ਵੱਡੋ ਬਾਰ ਚੌ ਔਰ ਨਿਹਰੀਏ,
ਮਹਾਰਾਜ ਹੁਣ ਤਾਂ ਜਾਲੀ ਜਲ ਨਜ਼ਰ ਆਉਂਦਾ, ਧਰਤੀ ਦਿਸਦੀ ਨੀ ਪਈ ਚਾਰੇ ਪਾਸੇ,
ਦਲ ਮਨਿੰਦ ਤਨ ਕਨੇ ਦਿਸਾਵੇ,
ਆਕਾਸ਼ ਵਿਚ ਹਲੇ ਵੀ ਬੱਦਲ ਬੜੇ ਨਜ਼ਰ ਪਏ ਆਉਂਦੇ ਨੇ, ਲੱਗਦਾ ਹੋਰ ਮੀਂਹ ਪਵੇਗਾ,
ਕੀ ਆਵਤ ਬਰਖਤ ਇਕ ਜਾਵੇ,
ਇਕ ਬੱਦਲ ਵਰ ਕੇ ਜਾਂਦਾ ਤੇ ਦੂਜਾ ਆ ਜਾਂਦਾ ਹੈ,
ਇਹ ਪ੍ਰਸੰਗ ਬੜ ਰਾਵਰ ਕੇਰਾ,
ਮਹਾਰਾਜ ਸਾਰਾ ਪ੍ਰਸੰਗ ਆਪ ਜੀ ਦਾ, ਇਹ ਸਾਰੀ ਮਹਿਮਾ ਤੁਹਾਡੀ ਹੈ,
ਜੋ ਦਿਸ਼ ਮੈਂ ਸਿਮਰੈ ਚਿਰ ਬੇਰਾ,
ਚਿਰਾਂ ਤੱਕ ਲੋਕ ਯਾਦ ਰੱਖਣਗੇ ਤੁਹਾਡੀ ਇਸ ਕਥਾ ਨੂੰ ਗੁਰੂ ਕਲਗੀਧਰ ਜੀ,
ਉਰੋ ਕਾਮਨਾ ਜਨ ਪਲ ਪਾਤੀ,
ਹੁਣ ਕਿਰਪਾ ਕਰੋ ਸਭ ਦੀਆਂ ਕਾਮਨਾਵਾਂ ਪੂਰੀਆਂ ਕਰੋ,
ਮੈਂ ਕੋ ਦੁਰਲਭ ਆਪ ਤੇ ਬਾਤੀ,
ਆਪ ਵਾਸਤੇ ਕੋਈ ਵੀ ਗੱਲ ਦੁਰਲਭ ਨਹੀਂ ਹੈ, ਜੋ ਚਾਹੇ ਮਰਜ਼ੀ ਤੁਸੀਂ ਕਰ ਸਕਦੇ ਹੋ ਕਰਾ ਸਕਦੇ ਹੋ,
ਬ੍ਰਹਮਾਦਿਕ ਆਗਿਆ ਮੈਂ ਸਾਰੇ,
ਬ੍ਰਹਮਾਦਿਕ ਦੇਵਤੇ ਵੀ ਤੁਹਾਡੀ ਆਗਿਆ ਵਿਚ ਚਲਦੇ ਹਨ,
ਇਸ ਮੈਂ ਸ਼ਕਤ ਹੁਕਮ ਕੋ ਟਾਰੇ,
ਇੰਨੀ ਤਾਕਤ ਹੈ ਜਿਹੜਾ ਤੁਹਾਡਾ ਹੁਕਮ ਟਾਲ ਸਕੇ,
ਸੁਣ ਪ੍ਰਭ ਕਹਿਓ ਕਨੋ ਕੇ ਪਨਈ,
ਮਹਾਰਾਜ ਜੀ ਕਹਿੰਦੇ ਫਿਰ ਏਦਾਂ ਕਰ ਡੱਲਿਆ ਜਿਵੇਂ ਮੀਂਹ ਪਾਉਣ ਵਾਸਤੇ ਜੁੱਤੀਆਂ ਮਾਰੀਆਂ ਸੀ, ਹੁਣ ਰੋਕਣ ਵਾਸਤੇ ਮਾਰ, ਆਕਾਸ਼ ਵਾਲੇ ਪਾਸੇ ਪਨਹੀ ਪਨਹੀ ਕਹਿੰਦੇ ਨੇ ਜੁੱਤੀ ਨੂੰ ਕਹਿੰਦੇ ਫਿਰ ਹੁਣ ਜੁੱਤੀ ਮਾਰੋ ਘਨ ਦੇ
ਹਤੋਂ ਉਰਦ ਕੋ ਸਪਤ ਸੋਗਾ ਨਹੀਂ
ਸੱਤ ਵੇਰੀ ਜੁੱਤੀ ਆਕਾਸ਼ ਵਾਲੇ ਪਾਸੇ ਨੂੰ ਸੁੱਟ ਕੇ ਮਾਰੋ ਇੰਦਰ ਦਾ ਨਾਂ ਲੈ ਕੇ
ਹਟ ਜੈ ਹੈ ਬਰਖਾ ਤਤ ਕਾਲਾ
ਆਤ ਕਾਲ ਉਸੇ ਵੇਲੇ ਮੀਂਹ ਹਟ ਜਾਏਗਾ ਰੁਕ ਜਾਏਗਾ
ਆਪਣ ਸਹਿਤ ਕਰ ਸਭਨ ਸੁਖਾਲਾ
ਔਰ ਆਪਣੇ ਸਹਿਤ ਸਾਰਿਆਂ ਨੂੰ ਸੁਖਾਲਾ ਕਰ ਲੈ
ਡੱਲੇ ਉੱਠ ਕੀ ਨਸ ਤੈਸੇ
ਸੁਣ ਕੇ ਭਾਈ ਡੱਲੇ ਨੇ ਇਸੇ ਤਰ੍ਹਾਂ ਕੀਤਾ
ਘਟਾ ਫਟੀ ਕੰਨ ਗਮ ਨੇ ਗੈਸੇ
ਔਰ ਕਹਿੰਦੇ ਘਟਾ ਫਟੀ ਤੇ ਇਸ ਪ੍ਰਕਾਰ ਨਾਲ ਬੱਦਲ ਫਟ ਗਏ ਇਕਦਮ ਆਕਾਸ਼ ਵਿਚੋਂ ਧੁੱਪ ਚੜਾਈ
ਗੁਰੂ ਬਾਕ ਕੀ ਸ਼ਕਤ ਬਿਲੋਕ
ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਦੀ ਇਹ ਪ੍ਰਤੱਖ ਕਲਾ ਸਾਰਿਆਂ ਨੇ ਵੇਖੀ ਹੈ
ਬਿਗਸੇ ਸ਼ਰਧਾਲੂ ਸਭ ਲੋਕ
ਜਿੰਨੇ ਸ਼ਰਧਾਲੂ ਸਨ ਸਾਰੇ ਬੜੇ ਖੁਸ਼ ਹੋਏ ਪ੍ਰਸੰਨ ਹੋਏ
ਗੁਰ ਕੀ ਕੀਰਤ ਘਰ ਘਰ ਭਰੀ
ਘਰ ਘਰ ਵਿਚ ਮਹਾਰਾਜ ਜੀ ਦੀ ਕੀਰਤੀ ਹੋਣ ਲੱਗੀ ਹੈ
ਰਾਏ ਬੇਲ ਚੰਬੇਲੀ ਖਿਰੀ
ਕਹਿੰਦੇ ਏਦਾਂ ਸੁਖ ਮਹਾਰਾਜ ਜੀ ਦੀ ਹੋਈ ਜਿਵੇਂ ਰਾਏ ਬੇਲ ਤੇ ਚੰਬੇਲੀ ਖਿੜਦੀ ਹੈ
ਇਕ ਝੂਲਣ ਸਿੰਘ ਨਾਮ ਫਿਰੰਤਾ
ਮਾਤਾ ਜੀ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਤੇ ਇਕ ਸਿੰਘ ਸੀ ਇਹਦਾ ਨਾਂ ਸੀ ਝੂਲਣ ਸਿੰਘ ਸਿੰਘ ਦਾ ਨਾਂ ਹੀ ਝੂਲਣ ਸਿੰਘ ਸੀ
ਹਾਥ ਦੁਤਾਰਾ ਰੁਚਿਰ ਬਜੰਤਾ
ਮਸਤਾਨਾ ਸੀ ਕੁਝ ਦੀਵਾਨਾ ਸੀ ਤੇ ਹੱਥ ਚ ਦੁਤਾਰਾ ਰੱਖ ਕੇ ਫਿਰਦਾ ਸੀ
ਹਾਥ ਸੁੰਦਰੀ ਕੀ ਸੁਣਦਾ ਸੀ
ਇਹ ਦੁਤਾਰਾ ਵਜਾਉਂਦਾ ਸੀ ਦੁਤਾਰਾ ਹੁੰਦਾ ਨਾ ਇੱਕ ਸਾਜ ਹੀ ਹੁੰਦਾ ਹੈ ਉਹ ਦੁਤਾਰਾ ਵਜਾਇਆ ਕਰਦਾ ਸੀ ਝੂਲਣ ਸਿੰਘ ਇੱਕ ਦਿਨ ਮਾਤਾ ਸੁੰਦਰੀ ਦੀ ਦਾਸੀ ਸੀ ਉਹਨੇ ਇਹਦਾ ਦੁਤਾਰਾ ਸੁਣਿਆ
ਹੁਣ ਕਹਿ ਕਹਿਓ ਬਾਪ ਤਿਸ ਪਾਸੀ
ਇਹ ਸੁਣ ਕੇ ਉਹ ਜਿਹੜੀ ਦਾਸੀ ਸੀ ਉਹ ਬੋਲੀ ਆ ਕੇ ਝੂਲਣ ਸਿੰਘ ਨੂੰ ਕਹਿਣ ਲੱਗੀ
ਏਠਾ ਕਹਾਂ ਬਜਾਵਨ ਕਰੇ
ਕਹਿਣ ਲੱਗੀ ਭਾਈ ਸਿੰਘਾ ਇੱਥੇ ਤੂੰ ਇਹ ਦੋ ਤਾਰਾ ਬਜਾ ਰਿਹਾ ਇੱਥੇ ਬਜਾ ਕੇ ਕੀ ਲੈ ਰਿਹਾ
ਚਾਹੇ ਬਜਾਏ ਜੇ ਆਵੋ ਉਰੇ
ਜੇ ਪੂਰੇ ਆ ਜਾਵੇ ਮਾਤਾ ਦੇ ਨੇੜੇ ਆ ਕੇ ਦੁਤਾਰਾ ਵਜਾਵੇ
ਹੁਣ ਝੂਲਣ ਸਿੰਘ ਬੂਜਤ
ਇਹ ਸੁਣ ਕੇ ਝੂਲਣ ਸਿੰਘ ਬੋਲਿਆ
ਮਾਤ ਕਹਿ ਕਿਦੋਂ ਤੂੰ ਕਹੇ
ਕਹਿਣ ਲੱਗਾ ਵੀ ਮਾਤਾ ਨੇ ਕਿਹਾ ਦੁਤਾਰਾ ਮੈਂ ਕੋਲ ਆ ਕੇ ਵਜਾਵਾਂ ਜਾਂ ਤੂੰ ਕਹਿ ਰਹੀ ਹੈ
ਮਾਤਾ ਕਹੇ ਨਾ ਹੋ ਹੀ ਕਹੋ
ਉਹ ਦਾਸੀ ਬੋਲੀ ਕਹਿੰਦੀ ਨੀ ਮਾਤਾ ਨੇ ਨੀ ਆਖਿਆ ਮੈਂ ਹੀ ਕਹਿ ਰਹੀ ਹਾਂ
ਰਿਸ ਨਾ ਹੋਣ ਦਿਓ ਇਮ ਚਿਤ ਚਾਹੋ
ਪਰ ਹਾਂ ਮੈਂ ਮਾਤਾ ਨੂੰ ਗੁੱਸੇ ਨੀ ਹੋਣ ਦੇਣ ਲੱਗੀ ਜੇ ਤੂੰ ਦੁਤਾਰਾ ਵਜਾਏਗਾ ਕੋਲ ਚੱਲ ਕੇ ਤੇ ਮੈਂ ਮਾਤਾ ਨੂੰ ਗੁੱਸੇ ਨੀ ਹੋਣ ਦਿਆਂਗੀ
ਸੁਣ ਝੂਲਣ ਸਿੰਘ ਤਹਾਂ ਪਧਾਰਾ
ਇਹ ਸੁਣ ਕੇ ਝੂਲਣ ਸਿੰਘ ਉੱਥੇ ਚਲਾ ਗਿਆ
ਸੁਰ ਕੋ ਕਰਤ ਬਜਾਏ ਦੁਤਾਰਾ
ਸੁਰ ਕਰਕੇ ਦੁਤਾਰਾ ਵਜਾਣ ਲੱਗਾ
ਸੁੰਦਰੀ ਸੋ ਦਾਸੀ ਕਹਿ ਦਈ
ਤੇ ਦਾਸੀ ਨੇ ਮਾਤਾ ਸੁੰਦਰੀ ਜੀ ਨੂੰ ਸਾਰੀ ਗੱਲ ਕਹਿ ਦਿੱਤੀ
ਸਿੰਘ ਦੁਤਾਰਾ ਵਾਇਨ ਠਈ
ਇੱਕ ਸਿੰਘ ਹੈ ਝੂਲਣ ਸਿੰਘ ਉਹ ਦੁਤਾਰਾ ਵਜਾ ਹੈ
ਪੂਜਿਓ ਮਾਤ ਸ਼ਬਦ ਕੋ ਗਾਵੇ
ਮਾਤਾ ਜੀ ਪੁੱਛਣ ਲੱਗੇ ਵੀ ਕੋਈ ਸ਼ਬਦ ਵੀ ਗਾਏਗਾ ਕਿ ਕੱਲਾ ਦੁਤਾਰਾ ਹੀ ਵਜਾਏਗਾ ਕੱਲਾ ਸਾਜ ਕਿਹੜੇ ਕੰਮ ਦਾ ਵਜਾਣ ਕੇ ਜੇ ਗੁਰਬਾਣੀ ਦਾ ਕੋਈ ਸ਼ਬਦ ਨੀ ਗਾਉਣਾ ਨਾਲ ਤੇ ਫਿਰ ਇਹ ਕੱਲਾ ਸਾਜ ਕਿਸ ਕੰਮ ਦਾ ਹੈ
ਕਹਿਓ ਨਾ ਗਾਵੇ ਇਮੋ ਬਜਾਵੇ
ਸਾਖੀ ਨੇ ਆਖਿਆ ਮਾਤਾ ਜੀ ਨਹੀਂ ਸ਼ਬਦ ਨੀ ਇਹਨੂੰ ਗਾਣਾ ਆਉਂਦਾ ਬਸ ਕੱਲਾ ਦੁਤਾਰਾ ਵਜਾਉਂਦਾ ਹੈ
ਕੇਤਕ ਚਿਰ ਤੇ ਬੈਠ ਬਜਾਇਓ
ਕੇਤਕ ਕੁਝ ਸਮਾਂ ਬਹਿ ਕੇ ਉਹਨੇ ਦੁਤਾਰਾ ਉੱਥੇ ਵਜਾਇਆ ਹੈ
ਉੱਠ ਝੂਲਣ ਸਿੰਘ ਬੌਰ ਸਿਧਾਇਓ
ਝੂਲਣ ਸਿੰਘ ਉੱਥੋਂ ਉੱਠਿਆ ਤੇ ਉੱਠ ਕੇ ਚਲਾ ਗਿਆ
ਗੁਰੂ ਅਖੇਰ ਗਏ ਤਿਸ ਕਾਲਾ
ਕਲਗੀਧਰ ਜੀ ਉਸ ਵੇਲੇ ਸ਼ਿਕਾਰ ਖੇਡਣ ਗਏ ਹੋਏ ਸਨ
ਆਏ ਸੰਧਿਆ ਪਰੀ ਕਿਰਪਾਲਾ
ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਮਹਾਰਾਜ ਜੀ ਵਾਪਸ ਆਏ
ਝੂਲਣ ਸਿੰਘ ਮਨ ਵਿਖੇ ਵਿਚਾਰੀ
ਝੂਲਣ ਸਿੰਘ ਨੇ ਆਪਣੇ ਮਨ ਦੇ ਵਿਚ ਵਿਚਾਰ ਕੀਤੀ
ਗੈਰਤ ਅਦਕ ਹਿਰਦੇ ਮੈਂ ਤਾਰੀ
ਇਹਦੇ ਅੰਦਰ ਗੈਰਤ ਜਾਗੀ ਅੰਦਰੋਂ ਦੀ ਇਹਦੀ ਆਵਾਜ਼ ਉੱਠੀ
ਮੁਝ ਤੇ ਮਨ ਮਤ ਵੀ ਅਦਕਾਈ
ਮੇਰੇ ਕੋਲੋਂ ਬੜੀ ਵੱਡੀ ਮਨ ਮਤ ਹੋਈ ਹੈ
ਜੇ ਹੋਏ ਮਮ ਪਗਨੀ ਕੈ ਮਾਈ
ਕਹਿੰਦਾ ਵੀ ਜੇ ਮੇਰੀ ਮਾਂ ਹੁੰਦੀ ਜਾਂ ਮੇਰੀ ਭੈਣ ਹੁੰਦੀ
ਤਾਂ ਕਹਾਂ ਮੈਂ ਏਵ ਵਜਾਵਾਂ
ਉੱਥੇ ਵੀ ਮੈਂ ਦੁਤਾਰਾ ਇੱਦਾਂ ਵਜਾਉਂਦਾ ਬਿਨਾਂ ਸ਼ਬਦ ਤੋਂ ਹਾਂ ਜੇ ਗੁਰਬਾਣੀ ਨਾਲ ਵਜਾਈਏ ਫਿਰ ਤਾਂ ਇਹ ਸਾਜ ਦਾ ਕੋਈ ਫਾਇਦਾ ਨਹੀਂ ਤਾਂ ਇਹ ਵਿਕਾਰ ਪੈਦਾ ਕਰਦੇ ਨੇ ਸਾਜ ਵੀ ਜੇ ਗੁਰਬਾਣੀ ਨਹੀਂ ਨਾਲ ਗਾਈ ਜਾਂਦੀ ਫਿਰ ਇਕੱਲੇ ਸਾਜ ਕਿਹੜੇ ਕੰਮ ਦੇ? ਤੇ ਸਾਜਾਂ ਦੇ ਨਾਲ ਤਾਂ ਗੁਰਬਾਣੀ ਦਾ ਜਾਪ ਵੀ ਹੋਣਾ ਚਾਹੀਦਾ, ਉਹ ਮੈਂ ਕੀਤਾ ਨੀ। ਜੇ ਮੇਰੀ ਭੈਣ ਜਾਂ ਮਾਂ ਹੁੰਦੀ ਤੇ ਮੈਂ ਉੱਥੇ ਵੀ ਏਦਾਂ ਦੁਤਾਰਾ ਵਜਾਉਂਦਾ? ਏਦਾਂ ਝੂਲਣ ਸਿੰਘ ਨੇ ਆਪਣੇ ਮਨ ਚ ਵਿਚਾਰ ਕੀਤੀ,
ਸਭ ਤੋਂ ਲਾਜ ਧਰੋਂ ਹਟ ਜਾਵੋ।
ਕਹਿੰਦੇ ਉਦੋਂ ਮੈਂ ਲਾਜ ਰੱਖਦਾ ਜੇ ਮੇਰੀ ਮਾਂ ਭੈਣ ਦੇ ਕੋਲ ਮੈਂ ਦੁਤਾਰਾ ਵਜਾਉਂਦਾ ਤੇ ਮੈਨੂੰ ਸ਼ਰਮ ਆਉਂਦੀ ਤੇ ਮੈਂ ਲਾਜ ਰੱਖ ਕੇ ਨਾ ਵਜਾਉਂਦਾ।
ਬਹੁ ਦੁੱਖ ਪਾਏ ਅਧਿਕ ਪਛਤਾਏ।
ਉੱਥੇ ਮੈਂ ਗੁਰੂ ਮਾਤਾ ਦੇ ਕੋਲ ਜਾ ਕੇ ਮੈਂ ਏਦਾਂ ਦਾ ਇਹ ਸਾਜ ਵਜਾਇਆ ਹੈ, ਬਹੁਤ ਜ਼ਿਆਦਾ ਡਾਢਾ ਦੁੱਖ ਹੋਇਆ ਇਹਦੇ ਮਨ ਨੂੰ।
ਕਿਉਂ ਗੁਰ ਮਹਿਲਾ ਨਿਕਟ ਵਜਾਇਓ।
ਮੈਂ ਕਿਉਂ ਗੁਰੂ ਸਾਹਿਬ ਦੇ ਮਹਿਲਾਂ ਦੇ ਕੋਲ ਜਾ ਕੇ ਦੁਤਾਰਾ ਵਜਾਇਆ? ਇਹ ਗਲਤ ਗੱਲ ਹੈ, ਇਹ ਸਹੀ ਗੱਲ ਨੀ। ਇਹ ਮਨ ਮਤ ਕੀਤੀ ਹੈ ਮੈਂ ਕੱਲਾ ਸਾਜ ਵਜਾ ਕੇ।
ਲੇਤੀ ਕਨ ਤਬ ਕਰਦ ਚਲਾਈ।
ਉਸ ਵੇਲੇ ਇਹਨੇ ਇੱਕ ਤਿੱਖੀ ਕਰਦ ਲੈ ਕਰਕੇ
ਬਾਟ ਲਿੰਗ ਕੋ ਦਿਓ ਬਗਾਈ।
ਇਹਨੇ ਆਪਣੀ ਇੰਦਰੀ ਕੱਟ ਦਿੱਤੀ ਕਿ ਮੈਂ ਮੁੜ ਕੇ ਹੁਣ ਸਦਾ ਵਾਸਤੇ ਵਾਸ਼ਨਾ ਰਹਿਤ ਹੋ ਜਾਵਾਂਗਾ।
ਨੇਮ ਕਰਿਓ ਬੋਲਣ ਕੋ ਤਬੈ।
ਇਹਨੇ ਨੇਮ ਕਰ ਲਿਆ ਵੀ ਅੱਜ ਤੋਂ ਬਾਅਦ ਮੂੰਹ ਤੋਂ ਵੀ ਨੀ ਬੋਲਣਾ। ਇੰਦਰੀ ਵੀ ਕੱਟ ਲਈ ਤੇ ਮੂੰਹ ਤੋਂ ਬੋਲਣ ਦਾ ਵੀ ਨੇਮ ਕਰ ਲਿਆ ਵੀ ਅੱਜ ਤੋਂ ਬਾਅਦ ਮੂੰਹ ਦੇ ਨਾਲ ਨਹੀਂ ਬੋਲਣਾ।
ਸਾਰੀ ਮੋਨ ਆਰ ਬਲ ਸਬੈ।
ਸਾਰੀ ਜ਼ਿੰਦਗੀ ਜਿੰਨੀ ਦੇਰ ਜਿਉਂਦਾ ਰਿਹਾ ਇਹਨੇ ਚੁੱਪ ਧਾਰਨ ਕਰਕੇ ਰੱਖੀ, ਮੁੜ ਕੇ ਨੀ ਬੋਲਿਆ। ਇਹਨੇ ਆਪਣੇ ਆਪ ਨੂੰ ਸਜ਼ਾ ਦਿੱਤੀ ਕਿ ਮੈਂ ਕੱਲਾ ਸਾਜ ਵਜਾਇਆ, ਗੁਰਬਾਣੀ ਨੀ ਪੜੀ ਨਾਲ। ਤੇ ਕੱਲਾ ਸਾਜ ਜਿਹੜਾ ਉਹ ਤਾਂ ਵਿਕਾਰ ਪੈਦਾ ਕਰਦਾ, ਕੱਲੇ ਸਾਜ ਜਿਹੜੇ ਨੇ ਉਹ ਤਾਂ ਜੇ ਉਹਦੇ ਨਾਲ ਗੁਰਬਾਣੀ ਨਹੀਂ ਹੈ, ਗੁਰ ਸ਼ਬਦ ਨਹੀਂ ਹੈ, ਤੇ ਫਿਰ ਉਹ ਸੰਗੀਤ ਜਿਹੜਾ ਹੈ ਉਹ ਵਿਸ਼ ਦਾ ਘੜਾ ਹੈ, ਜ਼ਹਿਰ ਦਾ ਘੜਾ ਹੈ। ਇਸ ਕਰਕੇ ਜੇ ਨਾਲ ਗੁਰਬਾਣੀ ਹੋਵੇ ਤੇ ਫਿਰ ਅੰਮ੍ਰਿਤ ਦਾ ਘੜਾ ਹੈ। ਇਹਨੇ ਕੱਲਾ ਸ਼ਬਦ ਨਹੀਂ ਸੀ ਗਾਇਆ, ਕੱਲਾ ਸਾਜ ਵਜਾਇਆ ਸੀ। ਇਹਨੇ ਆਪਣੇ ਆਪ ਨੂੰ ਸਜ਼ਾ ਦਿੱਤੀ, ਇੰਦਰੀ ਕੱਟ ਲਈ, ਜ਼ੁਬਾਨ ਤੋਂ ਬੋਲਣਾ ਬੰਦ ਕਰ ਦਿੱਤਾ। ਔਰ ਜਿੰਨੀ ਦੇਰ ਤੱਕ ਜਿਉਂਦਾ ਰਿਹਾ ਝੂਲਣ ਸਿੰਘ ਉਨੀ ਦੇਰ ਤੱਕ ਨਹੀਂ ਬੋਲਿਆ।
ਸਿੰਘਨ ਹਾਲ ਦੇਖ ਤਿਸ ਕੇਰਾ।
ਇਹਦਾ ਹਾਲ ਸਿੰਘਾਂ ਨੇ ਵੇਖਿਆ।
ਕਰਿਓ ਸੁਨਾਵਨ ਸਗਰੋ ਚੇਰਾ।
ਇਹ ਸਾਰਾ ਚੇਰਾ ਮਹਾਰਾਜ ਜੀ ਨੂੰ ਜਾ ਕੇ ਸਿੰਘਾਂ ਨੇ ਸੁਣਾਇਆ।
ਪ੍ਰਭ ਜੀ ਮੌਨ ਧਰੇ ਸਿਰ ਪਏ।
ਮਹਾਰਾਜ ਜੀ ਏਦਾਂ ਝੂਲਣ ਸਿੰਘ ਚੁੱਪ ਹੋ ਗਿਆ, ਉਹਨੇ ਮੌਨ ਧਾਰਨ ਕਰ ਲਈ ਹੈ।
ਸ਼੍ਰੋਣ ਤਬਿਓ ਸ਼ੁਸ਼ਨ ਕੱਟ ਦੇ।
ਆਪਣਾ ਸ਼ੁਸ਼ਨ ਕੱਟ ਦਿੱਤਾ, ਇੰਦਰੀ ਕੱਟ ਦਿੱਤੀ ਆ ਉਹਨੇ।
ਗੁਰ ਕਹਿ ਕਹਾਂ ਪਇਓ ਇਮਕੀਨ।
ਮਹਾਰਾਜ ਜੀ ਕਹਿੰਦੇ ਏਦਾਂ ਕਰਕੇ ਕੀ ਕਰ ਲਿਆ ਉਹਨੇ?
ਮਨ ਕੀ ਹਵਸ ਨਾ ਹੋਏ ਨਹੀਂ।
ਇੰਦਰੀ ਨੂੰ ਕੱਟਣ ਨਾਲ ਮਨ ਦੀ ਹਵਸ ਤੇ ਨੀ ਖਤਮ ਹੁੰਦੀ। ਮਹਾਰਾਜ ਜੀ ਨੇ ਸੁਭਾਵਕ ਇਹ ਵਚਨ ਕੀਤਾ ਕਿ ਇੰਦਰੀ ਨੂੰ ਕੱਟਣ ਨਾਲ ਮਨ ਦੀ ਹਵਸ ਜਿਹੜੀ ਹੈ ਉਹ ਤਾਂ ਨਹੀਂ ਖਤਮ ਹੋਇਆ ਕਰਦੀ।
ਕੇਤਕ ਚਿਰ ਮੈਂ ਕਾਵ ਅਛੇਰਾ।
ਇਹ ਤਾਂ ਕੁਝ ਸਮੇਂ ਤੱਕ ਇਹਦਾ ਜ਼ਖਮ ਠੀਕ ਹੋ ਗਿਆ।
ਬਸਿਓ ਜਾਏ ਪਿਕ ਥਾਨ ਚੰਗੇਰਾ।
ਉਹ ਜਗ੍ਹਾ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਵਸਣਾ ਸ਼ੁਰੂ ਕਰ ਦਿੱਤਾ।
ਚੱਕਰ ਬੈਠ ਬੇ ਥਲ ਥੋ ਸੋਏ।
ਇੱਕ ਗੋਲਾਕਾਰ ਜਗ੍ਹਾ ਸੀ ਬੈਠਣ ਦੀ, ਉਹ ਜਗ੍ਹਾ ਜਾ ਕੇ ਬੈਠ ਕੇ ਉੱਥੇ ਬੈਠ ਗਿਆ।
ਰਿਓ ਇਕਾਂਕੀ ਇੱਕ ਮਨ ਹੋਏ।
ਇੱਕ ਮਨ ਇੱਕ ਚਿੱਤ ਹੋ ਕੇ ਇਕਾਂਤ ਵਿੱਚ ਰਹਿਣ ਲੱਗ ਪਿਆ ਝੂਲਣ ਸਿੰਘ।
ਨਿਕਟ ਗ੍ਰਾਮ ਜੋ ਸੇਵਾ ਕਰੇ।
ਜਿਹੜਾ ਨੇੜੇ ਕੋਈ ਪਿੰਡ ਸੀ ਉਹ ਪਿੰਡ ਵਾਲੇ ਦੀ ਸੇਵਾ ਕਰਦੇ ਸਨ।
ਆਨ ਪਾਨ ਆਨੇ ਢਿੱਗ ਤਰੇ।
ਇਹਦੇ ਵਾਸਤੇ ਖਾਨ ਪਾਨ ਲੰਗਰ ਪ੍ਰਸ਼ਾਦੇ ਦੀ ਸਾਰੀ ਸੇਵਾ ਪਿੰਡ ਵਾਲੇ ਆ ਕੇ ਕਰਿਆ ਕਰਦੇ ਸਨ।
ਕਿਸੀ ਗ੍ਰਾਮ ਕੀ ਮੈਖੀ ਤੇਨ।
ਇੱਕ ਵਾਰ ਉਸੇ ਪਿੰਡ ਦੀਆਂ ਕੁਝ ਮੱਝਾਂ ਤੇ ਗਊਆਂ।
ਚਾਰਨ ਚਲੇ ਹਟਾਵੇ ਸੈਨ।
ਉਹ ਸਾਰੇ ਚਾਰਨ ਚੱਲੇ ਨੇ ਤੇ ਇਹ ਹੱਥ ਨਾਲ ਹਟਾਉਂਦਾ ਉਹਨਾਂ ਨੂੰ ਸੈਨ ਕਰਕੇ ਵੀ ਨਾ ਲੈ ਕੇ ਜਾਓ ਅੱਗੇ। ਮੂੰਹ ਤੋਂ ਤਾਂ ਬੋਲਦਾ ਨੀ ਸੀ ਨਾ ਝੂਲਣ ਸਿੰਘ, ਮੂੰਹ ਤੋਂ ਚੁੱਪ ਰਹਿੰਦਾ ਸੀ। ਹੱਥ ਨਾਲ ਇਸ਼ਾਰਾ ਕਰਦਾ ਵੀ ਗਊਆਂ ਮੱਝਾਂ ਅੱਗੇ ਨਾ ਲੈ ਕੇ ਜਾਓ।
ਮਾਰ ਲਸ਼ਟ ਤਾ ਕਰੇ ਪਿਛਾਰੀ।
ਇਹ ਸੋਟੀਆਂ ਮਾਰ ਮਾਰ ਕੇ ਉਹਨਾਂ ਨੂੰ ਪਿਛਾਂ ਮੋੜਦਾ ਹੈ, ਉਹ ਮੱਝਾਂ ਗਾਵਾਂ ਨੂੰ ਪਿੱਛੇ ਵਾਪਸ ਮੋੜਦਾ ਹੈ।
ਕਹਾਂ ਕਰੇ ਇਹ ਨਰਨ ਵਿਚਾਰੀ।
ਲੋਕਾਂ ਨੂੰ ਸਮਝ ਨਾ ਆਈ ਵੀ ਇਹ ਕਰ ਕੀ ਰਿਹਾ, ਵੀ ਮੱਝਾਂ ਕਿਉਂ ਮੋੜਦਾ, ਅਸੀਂ ਤਾਂ ਚਾਰਨ ਚੱਲੇ ਆ। ਇਹ ਕਿਉਂ ਵਾਪਸ ਮੋੜਦਾ ਹੈ?
ਆਸ਼ੇ ਸਮਝਿਓ ਗਇਓ ਨਾ ਕੋਈ,
ਇਹਦਾ ਜਿਹੜਾ ਆਸ਼ਾ ਸੀ ਉਹ ਲੋਕਾਂ ਕੋਲੋਂ ਸਮਝਿਆ ਨਹੀਂ ਗਿਆ।
ਗਏ ਚੁਗਾਵਨ ਕੋ ਪੁਨ ਸੋਈ,
ਇਹ ਉਸ ਵਕਤ ਚੁਗਾਉਣ ਵਾਸਤੇ ਚਲੇ ਗਏ, ਇਹਦੀ ਗੱਲ ਨਾ ਸਮਝੇ ਤੇ ਉਧਰ ਹੀ ਅੱਗੇ ਲੈ ਕੇ ਚਲੇ ਗਏ।
ਲੂਟੀ ਆਨ ਕਟਕ ਨੇ ਜਬੈ,
ਇਹਨਾਂ ਨੂੰ ਅੱਗੋਂ ਧਾੜ ਵੀ ਆ ਗਏ, ਉਹਨਾਂ ਨੇ ਜਿੰਨੀਆਂ ਮੱਝਾਂ ਗਾਵਾਂ ਸੀ ਸਾਰੀਆਂ ਲੁੱਟ ਲਈਆਂ ਇਹਨਾਂ ਕੋਲੋਂ, ਜਿਹੜੀਆਂ ਚਾਰਨ ਲੈ ਗਏ ਸੀ ਸਾਰੀਆਂ ਖੋ ਲਈਆਂ।
ਲਖਿਓ ਅਕੂਆ ਇਮ ਕੈ ਤਬੈ,
ਫਿਰ ਇਹਨਾਂ ਨੂੰ ਸਮਝ ਆਈ ਵੀ ਉਹਦਾ ਨਾਂ ਇਹਨਾਂ ਨੇ ਰੱਖਿਆ ਸੀ ਅਕੂਆ। ਅਕੂਆ ਜਾ ਮਤਲਬ ਜਿਹੜਾ ਬੋਲਦਾ ਨਹੀਂ। ਝੂਲਣ ਸਿੰਘ ਤਾਂ ਪਤਾ ਨਹੀਂ ਸੀ ਕਿਸੇ ਨੂੰ ਵੀ ਇਹਦਾ ਨਾਂ ਝੂਲਣ ਸਿੰਘ ਹੈ, ਹੁਣ ਚੁੱਪ ਰਹਿੰਦਾ ਸੀ, ਲੋਕਾਂ ਨੇ ਆਖਿਆ ਵੀ ਚੁੱਪ ਰਹਿੰਦਾ, ਇਹਦਾ ਨਾਂ ਅਕੂਆ ਪਾ ਦਿੱਤਾ। ਕਹਿੰਦੇ ਇਸੇ ਕਰਕੇ ਬਾਬਾ ਅਕੂਆ ਰੋਕਦਾ ਸੀ ਵੀ ਨਾਂ ਲੈ ਕੇ ਜਾਓ, ਆਪਾਂ ਫਿਰ ਲੈ ਆਏ ਆ ਤੇ ਤਾਂ ਸਾਡੀਆਂ ਮੱਝਾਂ ਗਾਵਾਂ ਚੋਰੀ ਹੋ ਗਈਆਂ, ਲੁੱਟੀਆਂ ਗਈਆਂ ਨੇ।
ਸਭ ਨਰ ਮਿਲ ਕੇ ਤਬ ਚਲ ਆਏ,
ਸਾਰੇ ਲੋਕ ਇਕੱਠੇ ਹੋ ਕੇ ਫਿਰ ਇਹਦੇ ਕੋਲ ਆਏ ਝੂਲਣ ਸਿੰਘ ਕੋਲ।
ਬੰਦੇ ਪਾਇਨ ਸੋ ਲਪਟਾਏ,
ਆ ਕੇ ਹੱਥ ਜੋੜ ਕੇ ਇਹਦੇ ਚਰਨਾਂ ਵਿਚ ਲਪਟ ਗਏ ਵੀ ਇਹ ਤਾਂ ਵਾਕਈ ਕਰਾਮਾਤੀ ਹੈ, ਇਹਨੂੰ ਤਾਂ ਪਤਾ ਸੀ ਕਿ ਅੱਗੇ ਇੱਦਾਂ ਲੁੱਟੀਆਂ ਜਾਣਗੀਆਂ ਗਾਵਾਂ ਮੱਝਾਂ।
ਸਭ ਜੁਗ ਹਾਥਨ ਪੇਟ ਵਜਾਇਓ,
ਉਸ ਵਕਤ ਜਦੋਂ ਲੋਕ ਆਏ ਤੇ ਨੇ ਆਪਣੇ ਦੋਹਾਂ ਹੱਥਾਂ ਨਾਲ ਆਪਣਾ ਪੇਟ ਵਜਾਣਾ ਸ਼ੁਰੂ ਕਰ ਦਿੱਤਾ ਝੂਲਣ ਸਿੰਘ ਨੇ।
ਜਦੋਂ ਫਤਿਹ ਹੋਏ ਤਿੰਨੋ ਜਨਾਇਓ,
ਪੇਟ ਵਜਾਣ ਦਾ ਮਤਲਬ ਸੀ ਵੀ ਚੜਾਈ ਕਰੋ ਤੁਸੀਂ, ਜਿਹੜੇ ਤੁਹਾਡੇ ਕੋਲੋਂ ਖੋਹ ਕੇ ਲੈ ਕੇ ਗਏ ਨੇ ਮੱਝਾਂ ਗਾਵਾਂ, ਉਹਨਾਂ ਤੇ ਚੜਾਈ ਕਰਕੇ ਆਪਣੀਆਂ ਵਾਪਸ ਲਿਆਓ ਖੋਹ ਕੇ, ਤੇ ਤੁਹਾਡੀ ਜਿੱਤ ਹੋਵੇਗੀ।
ਆਸ਼ੈ ਸਮਝ ਗਏ ਨਰ ਤਾਏ,
ਉਸੇ ਵੇਲੇ ਦਾ ਆਸ਼ਾ ਸਮਝ ਕੇ ਦੌੜ ਕੇ ਗਏ।
ਲੜੇ ਜਾਏ ਲੀਏ ਮਾਲ ਛੁਡਾਏ,
ਜਾ ਕੇ ਲੜੇ ਤੇ ਆਪਣਾ ਜਿੰਨਾ ਮਾਲ ਡੰਗਰ ਸੀ ਉਹਨਾਂ ਦੇ ਕੋਲੋਂ ਛੁਡਾ ਲਿਆ।
ਨਾਮ ਅਕੂਆ ਸਭ ਹੀ ਕਹੇ,
ਉਸ ਦਿਨ ਤੋਂ ਬਾਅਦ ਇਹਦਾ ਨਾਂ ਅਕੂਆ ਪੈ ਗਿਆ, ਹੁਣ ਸਾਰੇ ਨੂੰ ਅਕੂਆ ਹੀ ਕਹਿੰਦੇ ਹਨ।
ਸੇਵਾ ਸ਼ਰਧਾ ਕਰਤੇ ਰਹੇ,
ਲੋਕ ਬੜੀ ਸ਼ਰਧਾ ਨਾਲ ਇਹਦੀ ਸੇਵਾ ਕਰਦੇ ਹਨ।
ਨਹੀਂ ਜੋ ਬਦੂ ਵਿਆਹ ਲੈ ਆਏ,
ਹੁਣ ਇਸ ਨਗਰ ਦੇ ਵਿਚ ਕੋਈ ਨਵੀਂ ਬਹੁਤੀ ਵਿਆਹ ਕੇ ਲਿਆਉਂਦਾ ਹੈ,
ਸਭ ਇਹ ਦੇਖਣ ਤਿਸ ਕੋ ਜਾਏ,
ਜਾ ਕੇ ਸਭ ਤੋਂ ਪਹਿਲਾਂ ਉਹਨੂੰ ਵੇਖਦਾ ਹੈ।
ਗੁਰ ਕੋ ਬਾਤ ਹਵਸ ਨੇ ਮਿਟੈ,
ਜਿਵੇਂ ਮਹਾਰਾਜ ਜੀ ਨੇ ਕਿਹਾ ਸੀ ਨਾ ਵੀ ਮਨ ਦੀ ਹਵਸ ਤਾਂ ਨਹੀਂ ਨਾ ਮਿਟਣੀ, ਉਹ ਹਵਸ ਨਹੀਂ ਇਹਦੀ ਮਿਟੀ, ਮਨ ਦੀ ਉਹੀ ਬਣੀ ਰਹੀ।
ਸੋ ਤਬ ਰਹੀ ਮੈਂ ਕਿਉਂ ਹੂੰ ਹਟੈ,
ਇੰਦਰੀ ਦਾ ਕਟਨ ਕਰਕੇ ਇੰਦਰੀ ਦਾ ਤਿਆਗ ਕਰਨ ਤੋਂ ਬਾਅਦ ਵੀ ਉਹ ਹਵਸ਼ੇ ਦੇ ਅੰਦਰੋਂ ਨੀ ਮਿੱਟੀ ਬਣੀ ਰਹੀ।
ਪੂਰਨ ਸਿੱਖੀ ਮੈਂ ਬਹੁ ਪਏ,
ਗੁਰਸਿੱਖੀ ਵਿਚ ਸਾਬਤ ਰਿਹਾ, ਗੁਰਸਿੱਖੀ ਦੇ ਵਿਚ ਪੂਰਨ ਰਿਹਾ।
ਅਬ ਲੋ ਤਿਸ ਕੋ ਥਾਨ ਪੂਜਿਓ,
ਹਾਲੇ ਤੱਕ ਵੀ ਉਧਰ ਦਮਦਮਾ ਸਾਹਿਬ ਦੇ ਇਲਾਕੇ ਚ ਇਹਦੀ ਜਗ੍ਹਾ ਬਣੀ ਹੋਈ ਹੈ, ਔਰ ਇਹਦੀ ਜਗ੍ਹਾ ਝੂਲਣ ਸਿੰਘ ਦੀ ਪੂਜੀ ਜਾਂਦੀ ਹੈ।
ਜਨ ਕੀ ਪੂਰੀ ਕਾਮਨਾ ਕਨੀ,
ਲੋਕ ਉਹਦੇ ਤੇ ਬੜੀ ਸ਼ਰਧਾ ਨਾਲ ਜਾ ਕੇ ਨਮਸਕਾਰ ਕਰਦੇ ਨੇ।
ਇਸ ਪ੍ਰਕਾਰ ਤੇ ਸਾਖੀ ਸੁਣੀ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਦੀ ਮੈਂ ਇਹ ਸਾਖੀ ਝੂਲਣ ਸਿੰਘ ਦੀ ਸੁਣੀ ਹੈ, ਜਿਹੜੀ ਇੱਥੇ ਮੈਂ ਕਥਾ ਦੇ ਵਿਚ ਲਿਖਣੀ ਵਾਜਬ ਸਮਝੀ ਹੈ ਤੇ ਲਿਖ ਦਿੱਤੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ, ਇਹਦੇ ਵਿਚੋਂ ਸੰਕੇਤ ਇਹ ਮਿਲ ਰਿਹਾ, ਇਸ ਸਾਖੀ ਦੇ ਵਿਚੋਂ ਸਿਧਾਂਤ ਇਹ ਮਿਲ ਰਿਹਾ ਕਿ ਕੀਰਤਨ ਤੋਂ ਬਿਨਾਂ ਜਿਹੜੇ ਸਾਜ ਨੇ ਉਹ ਕਿਸੇ ਕੰਮ ਦੇ ਨਹੀਂ। ਕੀਰਤਨ ਤੋਂ ਬਿਨਾਂ ਅਗਰ ਕੋਈ ਸਾਜ ਵੱਜਦਾ ਕਿਸੇ ਪ੍ਰਕਾਰ ਦਾ ਸ਼ਬਦ ਤੋਂ ਬਿਨਾਂ, ਤਾਂ ਉਹ ਸਾਜ ਹਿਰਦੇ ਚ ਵਿਕਾਰ ਪੈਦਾ ਕਰਦਾ ਹੈ। ਇਹ ਸੰਕੇਤ ਮਹਾਰਾਜ ਜੀ ਦੀ ਸਾਖੀ ਤੋਂ ਮਿਲ ਰਿਹਾ। ਕੱਲਾ ਦੁਤਾਰਾ ਵਜਾਉਂਦਾ ਸੀ, ਸ਼ਬਦ ਨਹੀਂ ਸੀ ਗਾਉਂਦਾ, ਇਸ ਕਰਕੇ ਇਹਨੇ ਇਸ ਪ੍ਰਕਾਰ ਆਪਣੇ ਆਪ ਨੂੰ ਸਜ਼ਾ ਵੀ ਦਿੱਤੀ, ਤਾੜਨਾ ਵੀ ਦਿੱਤੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੀਆਂ ਇਹ ਰਮਜਾਂ ਸਾਨੂੰ ਸਮਝ ਆਉਣ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ।